अंदर देखे करे बार देने, अंतर्मुखी ज्यादा ने बाहर नहीं, बाहर जैसा होया चला लवांगे। लेकिन मैं अर्ज करा, बहुत सारी दुनिया बाहर मुखी है, गिनती मिणती भी नहीं की जा सकती, या जी कह लो कोई थोड़े ने अंतर्मुखी। गुरमत का जमाना आया, धन गुरु नानक देव जी महाराज का जमाना आया, आपने साफ कह दिता जब प्रभु ने ही ऐसा जीवन बनाया है, कुछ बाहर है कुछ अंदर है, दोहां दी फिक्र करो, दोहें पासे दी फिक्र करो। तन भी उसका दिता होया है, मन भी उसका दिता होया है, चेतना उसे दी दिती हुई है, बाहर दी भी फिक्र करो अंदर दी भी फिक्र करो। किरत ते कीर्ति दोहां ते गुरु नानक ने जोर दिता, तू किरत कर ताकि तन दी परवरिश चलती रहे, तू कीर्ति कर ताकि तेनू परम आनंद दी प्राप्ति होवे, प्रभु दी प्राप्ति होवे। तू किसे वक्त बार मुखी हो जा, फिर अंतर मुखी हो जा, जैसे श्वास बाहर जांदा है अंदर जांदा है। लेकिन गुरमत का भी ये संदेश, गुरु नानक देव जी की ये गल कोई बहुत समझ दे च नहीं आई, किसी अवतारी पुरुष की गल नू पूर्ण तौर पर समझना अज भी कठिन है, अज भी कठिन है। तो मैं अर्ज करा, कुछ ऐसे लोग ने जो जीवन भर बार मुखी रहिंदे ने, अंदर दी फिक्र नहीं करते। हुण विद्वान इंज कहिंदे ने, बाहर दी यात्रा हंकार दी यात्रा है, अगर अंदर नहीं मुड़दा पिया तो बाहर दी सारी यात्रा हंकार दी यात्रा है, अंदर दी यात्रा निरंकार दी यात्रा है। एक हंकार दी यात्रा है, एक निरंकार दी यात्रा है। हंकारी मनुख, प्रबल हंकारी मनुख एक मासूम बच्चे कोलों हंकार नहीं चलता, क्योंकि वह समझदा ही नहीं, समझदा ही नहीं। एक मासूम दो तीन साल दे बच्चे दे सामने मनुख अपने हंकार नू प्रगट नहीं कर सकता, चलता ही नहीं, वह समझदा ही नहीं। पर एक शक्तिशाली है, ताकतवर है, उहदे सामने भी हंकार नहीं चलता, उत्थे नहीं चलता। एक मासूम बच्चा हंकार नू समझदा नहीं, एक शक्तिशाली हंकार नू समझदा है पर उत्थे चलदा नहीं। इस वास्ते अक्सर हंकारी मनुख अपने तो छोटिया नू लब्बेगा, छोटिया नू, उत्थे उसकी तृप्ति आउंदी है, या वध तो वध दूसरियां नू छोटा मन्नेगा, हर पक्ष तो छोटा समझेगा, मन्नेगा, उदी हंकार दी तृप्ति इसे थे। बाहर दी यात्रा हंकार दी यात्रा है। मैं एक दफा फिर अर्ज करा, मनुख दियां लोड़ां कोई बहुत ज्यादा नहीं ने, मनुख दा हंकार बहुत बड़ा प्रबल है, मनुख बहुत कुछ अपने हंकार की खातर करता है, कभी बगौर मुताला कर लेना। शेख सादी साहब कहिंदे ने, मेरिया भी अखां ने, संसार दियां भी अखां ने, 90% कम ते मैं लोगों की अखां वास्ते करदा, अपनी अखां वास्ते ना। किवें मैं लोगों की नज़रां तो उच्चा उठ जावां ते लोकी सिर उच्चा करके मैनू वेखन। हंकार ये चाहता है, नौ खंड पृथ्वी दे च मैं जाने आ जावा। महाराज कहिंदे नवां खंडां विच जाणी है, नाल चले सब कोय, ਸਿਰਫ ਇੱਕ ਸ਼ਹਿਰ ਦੇ ਲੋਕ ਹੀ ਮੈਨੂੰ ਨਾ ਮੰਨਣ, ਸਿਰਫ ਇੱਕ ਮੁਲਕ ਦੇ ਲੋਕ ਹੀ ਮੈਨੂੰ ਨਾ ਜਾਣਦੇ ਹੋਣ, ਸਾਰਾ ਸੰਸਾਰ ਜਾਣਦਾ ਹੋਵੇ ਤੇ ਸਾਰਾ ਸੰਸਾਰ ਝੁਕੇ ਵੀ। ਹੰਕਾਰ ਦੀ ਇਹ ਮੰਗ ਹੈ। ਇਹ ਗੱਲ ਵੱਖਰੀ ਹੈ, ਹੰਕਾਰ ਕਦੀ ਤ੍ਰਿਪਤ ਨਹੀਂ ਹੋ ਸਕਦਾ। ਸਦਾ ਹਮੇਸ਼ਾ ਕੋਈ ਨਾ ਕੋਈ ਉਸ ਤੋਂ ਅੱਗੇ ਹੋਵੇਗਾ। ਜੇ ਇਹ ਧਨ ਦੇ ਚ ਅੱਗੇ ਹੋਵੇਗਾ ਤੇ ਕੋਈ ਸਿਹਤ ਦੇ ਚ ਤੰਦਰੁਸਤੀ ਚ ਅੱਗੇ ਹੋਵੇਗਾ, ਤੇ ਜੇ ਤੰਦਰੁਸਤੀ ਦੇ ਚ ਅੱਗੇ ਹੈ ਇਹ ਕਲਾ ਦੇ ਚ ਗਿਆਨ ਦੇ ਚ ਪਿੱਛੇ ਹੋਵੇਗਾ, ਕੋਈ ਇਸ ਤੋਂ ਅੱਗੇ ਹੋਵੇਗਾ। ਤੇ ਜੇ ਇਹ ਕਲਾ ਤੇ ਗਿਆਨ ਦੇ ਚ ਅੱਗੇ ਤੇ ਕੋਈ ਸੁਆਪਣ ਦੇ ਚ ਇਸ ਤੋਂ ਅੱਗੇ ਹੋਵੇਗਾ, ਸੁੰਦਰਤਾ ਦੇ ਚ ਇਸ ਤੋਂ ਅੱਗੇ ਹੋਵੇਗਾ, ਕਿਸੇ ਨਾ ਕਿਸੇ ਪੱਖ ਦੇ ਚ ਹਰ ਮਨੁੱਖ ਦੇ ਕੋਲੋਂ ਕੋਈ ਨਾ ਕੋਈ ਅੱਗੇ ਹੋਵੇਗਾ। ਮਨੁੱਖ ਹਰ ਪਹਿਲੂ ਦੇ ਚ ਅੱਗੇ ਨਹੀਂ ਹੋ ਸਕਦਾ। ਅੱਜ ਤੱਕ ਕੋਈ ਇਸ ਤਰ੍ਹਾਂ ਦਾ ਮਨੁੱਖ ਹੋਇਆ ਹੀ ਨਹੀਂ ਜੋ ਹਰ ਪਹਿਲੂ ਦੇ ਚ ਅੱਗੇ ਹੋਵੇ। ਇਹ ਵੀ ਮੈਂ ਅਰਜ਼ ਕਰਦੇ, ਕਿਸੇ ਨਾ ਕਿਸੇ ਚ ਪਛੜਿਆ ਹੋਇਆ ਹੋਵੇਗਾ। ਕਲਾ ਦੇ ਚ ਅੱਗੇ ਹੋਵੇਗਾ, ਸਰੀਰਕ ਬਲ ਦੇ ਚ ਪਛੜਿਆ ਹੋਇਆ ਹੋਵੇਗਾ, ਤੰਦਰੁਸਤੀ ਦੇ ਚ ਪਛੜਿਆ ਹੋਵੇਗਾ, ਸੁਆਪਣ ਦੇ ਚ ਪਛੜਿਆ ਹੋਵੇਗਾ, ਤਾਕਤ ਬਾਹੂ ਬਲ ਰਾਜਨੀਤੀ ਦੇ ਚ ਜਾਂ ਧਨ ਸੰਪਦਾ ਦੇ ਚ ਪਛੜਿਆ ਹੋਇਆ ਹੋਵੇਗਾ। ਹਰ ਪੱਖ ਦੇ ਚ ਮਨੁੱਖ ਅੱਗੇ ਨਹੀਂ ਆਉਂਦਾ। ਹੰਕਾਰ ਹਰ ਪੱਖ ਦੇ ਚ ਅੱਗੇ ਹੋਣਾ ਚਾਹੁੰਦਾ। ਬੜੀ ਚੋਟ ਲੱਗਦੀ ਉਸ ਨੂੰ ਜਦ ਕਿਸੇ ਪਹਿਲੂ ਚ ਉਸ ਨਾਲੋਂ ਕੋਈ ਅੱਗੇ ਹੋਵੇ। ਹੰਕਾਰੀ ਦੁਖੀ ਹੋ ਜਾਂਦਾ, ਬਹੁਤ ਦੁਖੀ ਹੋ ਜਾਂਦਾ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਾਂ, ਛੋਟੇ ਮਾਸੂਮ ਬੱਚੇ ਦੇ ਸਾਹਮਣੇ ਮਨੁੱਖ ਦਾ ਹੰਕਾਰ ਨਹੀਂ ਚੱਲਦਾ, ਕਿਉਂਕਿ ਸਮਝਦਾ ਹੀ ਨਹੀਂ ਹੰਕਾਰ ਕੀ ਹੁੰਦਾ। ਸਮਰੱਥ ਸ਼ਕਤੀਸ਼ਾਲੀ ਦੇ ਸਾਹਮਣੇ ਵੀ ਹੰਕਾਰ ਨਹੀਂ ਚੱਲਦਾ, ਕਿਉਂਕਿ ਮੰਨਦਾ ਨਹੀਂ। ਉੱਥੇ ਹੰਕਾਰ ਚੱਲਦਾ ਨਹੀਂ। ਇਸ ਵਾਸਤੇ ਹੰਕਾਰੀ ਅਕਸਰ ਆਪਣੇ ਤੇ ਛੋਟਿਆਂ ਨੂੰ ਲੱਭੇਗਾ ਜਾਂ ਦੂਸਰਿਆਂ ਨੂੰ ਛੋਟਾ ਸਮਝੇਗਾ। ਹੰਕਾਰ ਦੀ ਯਾਤਰਾ ਹੈ, ਨਿਰੰਕਾਰ ਦੀ ਯਾਤਰਾ, ਵਿਨਿਮਰਤਾ ਦੀ ਯਾਤਰਾ, ਨਿਰਮਾਣਤਾ ਦੀ ਯਾਤਰਾ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਵਿਨਿਮਰਤਾ ਸਾਰੇ ਗੁਣਾਂ ਦਾ ਨਿਚੋੜ ਹੈ, ਗੁਰੂ ਨਾਨਕ ਇੰਜ ਕਹਿੰਦੇ। ਜਿਵੇਂ ਤਿਲ ਨੇ ਤੇ ਫਿਰ ਤਿਲਾਂ ਦਾ ਤੇਲ ਹੈ, ਬਦਾਮ ਨੇ ਤੇ ਫਿਰ ਬਦਾਮਾਂ ਦਾ ਰੋਗਨ ਹੈ, ਸਾਰੇ ਗੁਣ ਨੇ ਤੇ ਫਿਰ ਗੁਣਾਂ ਦਾ ਤੱਤ ਹੈ ਕਿ ਵਿਨਿਮਰਤਾ, ਨਿਰਮਾਣਤਾ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਇੱਕ ਆਲਮ ਇੰਜ ਕਹਿੰਦਾ, ਜ਼ੁਬਾਂ ਖੋ ਲੇਂਗੇ ਮੁਝ ਪਰ ਬਦ ਜ਼ੁਬਾਂ ਕਿਆ ਬਦ ਸ਼ੁਵਾਰੀ ਸੇ, ਕਿ ਮੈਨੇ ਖਾਕ ਭਰ ਦੀ ਹੈ ਉਨਕੇ ਮੂੰਹ ਮੈਂ ਖਾਕ ਸਾਰੀ ਸੇ। ਮੈਂ ਤੇ ਸਾਰਿਆਂ ਦੀ ਖਾਕਸਾਰ ਹੋ ਗਿਆ, ਪੈਰਾਂ ਦੀ ਖਾਕ ਹੋ ਗਿਆ, ਹੁਣ ਹੋਰ ਮੈਨੂੰ ਕੀ ਪਛਾੜੋਗੇ, ਮੈਂ ਤੇ ਖੁਦ ਹੀ ਪਛੜਿਆ। ਮੈਂ ਤੇ ਸਭ ਦੇ ਪੈਰਾਂ ਦੀ ਖਾਕ। ਦੀ ਸਾਵਤ ਹੈ ਬਹੁਤ ਬਿਹਾਲਾ, ਗੁਰੂ ਅਰਜਨ ਦੇਵ ਜੀ ਮਹਾਰਾਜ, ਸਗਲ ਚਰਨ ਕੀ ਇਹੋ ਮਨ ਰਾਲਾ। ਹੇ ਪ੍ਰਭੂ, ਮੈਂ ਤੇ ਸਾਰਿਆਂ ਦੇ ਚਰਨਾਂ ਦੀ ਖਾਕ, ਸਾਰਿਆਂ ਦੇ ਚਰਨਾਂ ਦੀ ਧੋੜ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਵਾਕ ਸ਼ਬਦ ਹੈ ਤੇ ਲੰਗਰ ਆਗਦਾ, ਪਰ ਹੈ ਪਰਸ਼ੀਅਨ ਵਿੱਚ ਸਾਰਾ। ਅਖੀਰਲੀਆਂ ਪੰਕਤੀਆਂ ਸਤਿਗੁਰੂ ਉੱਥੇ ਕਹਿੰਦੇ ਨੇ, ਬਦਬਖਤ ਹਮਚੂ ਬਖੀਲ ਗਾਫਲ, ਬੇਨਜ਼ਰ ਬੇਬਾਕ। ਹੇ ਪ੍ਰਭੂ, ਮੈਂ ਕੋਈ ਚੰਗੀ ਕਿਸਮਤ ਲੈ ਕੇ ਨਹੀਂ ਆਇਆ, ਮੇਰੀ ਪ੍ਰਾਲਬਧ ਚੰਗੀ ਨਹੀਂ ਹੈ। ਕਿਉਂ ਤੂੰ ਨਹੀਂ ਮਿਲਿਆ? ਕੀ ਹੋਇਆ ਜੇ ਬਹੁਤ ਕੁਛ ਮਿਲਿਆ, ਤੂੰ ਨਹੀਂ ਮਿਲਿਆ? ਬਦ ਵਖਤ ਹਮ ਚੋਂ ਬਖੀਲ, ਚੁਗਲਖੋਰ ਵੀ ਆ, ਨਿੰਦਾ ਵੀ ਕਰਦਾ। ਹੰਕਾਰੀ ਮਨੁੱਖ ਨੂੰ ਨਿੰਦਾ ਵਿੱਚ ਰਸ ਮਿਲਦਾ ਹੈ। ਜਿਹਨੂੰ ਉਂਝ ਛੋਟਾ ਨਹੀਂ ਕਰ ਸਕਦਾ, ਨਿੰਦਾ ਨਾਲ ਛੋਟਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਿੰਦਾ ਕੀ ਆਉਂਦੀ ਹੈ? ਗੱਲ ਨੂੰ ਘਟਾ ਕੇ ਬਿਆਨ ਕਰਨਾ। ਖੁਸ਼ਾਮਦ ਕੀ ਹੈ? ਗੱਲ ਨੂੰ ਵਧਾ ਕੇ ਬਿਆਨ ਕਰਨਾ। ਦੋਵੇਂ ਝੂਠ ਨੇ, ਦੋਹਾਂ ਨਾਲ ਮਨ ਮੈਲਾ ਆਉਂਦਾ, ਦੋਹਾਂ ਨਾਲ ਮਨੁੱਖ ਪਰਮਾਤਮਾ ਤੋਂ ਦੂਰ ਆਉਂਦਾ। ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰੋਕਦੇ ਨੇ, ਉਸਤਤ ਨਿੰਦਾ ਦੋ ਤੇ ਆ ਗਏ, ਖੋਜੇ ਪਦ ਨਿਰਬਾਨਾ, ਪਰ ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਣਾ। ਔਖੀ ਖੇਡ ਹੈ ਕਿ ਮਨੁੱਖ ਨਿੰਦਾ ਵੀ ਨਾ ਕਰੇ ਅਤੇ ਉਪਮਾ ਵੀ ਨਾ ਕਰੇ। ਜਾਂ ਮਨੁੱਖ ਘਟਾ ਕੇ ਗੱਲ ਕਰਦਾ ਹੈ, ਜਾਂ ਵਧਾ ਕੇ ਕਰਦਾ ਹੈ। ਅਕਸਰ ਵੈਰੀ ਦੀ ਗੱਲ ਮਨੁੱਖ ਘਟਾ ਕੇ ਕਰਦਾ ਹੈ, ਅੰਦਰ ਈਰਖਾ ਹੈ, ਜਲਨ ਹੈ, ਅਤੇ ਮਨੁੱਖ ਘਟਾ ਕੇ ਗੱਲ ਕਰਦਾ ਹੈ, ਨਿੰਦਾ ਕਰਦਾ ਹੈ। ਅੰਦਰ ਕੋਈ ਲਾਲਸਾ ਅਤੇ ਲੋਭ ਹੈ ਤਾਂ ਮਨੁੱਖ ਖੁਸ਼ਾਮਦ ਕਰਦਾ ਹੈ, ਵਧਾ ਕੇ ਗੱਲ ਕਰਦਾ ਹੈ। ਫੁੱਲ ਨੂੰ ਕੰਡਾ ਕਹਿ ਦੇਣਾ ਇਹ ਨਿੰਦਾ ਹੈ, ਗੱਲ ਘਟਾ ਕੇ ਬਿਆਨ ਕੀਤੀ ਗਈ ਹੈ। ਪਰ ਕੰਡੇ ਨੂੰ ਫੁੱਲ ਕਹਿ ਦੇਣਾ ਇਹ ਖੁਸ਼ਾਮਦ ਹੈ, ਗੱਲ ਵਧਾ ਕੇ ਬਿਆਨ ਕੀਤੀ ਗਈ ਹੈ। ਇਹਨਾਂ ਦੋਹਾਂ ਨਾਲ ਮਨ ਮੈਲਾ ਹੁੰਦਾ ਹੈ। ਫੁੱਲ ਨੂੰ ਭਾਵੇਂ ਕੰਡਾ ਕਹੀਏ, ਭਾਵੇਂ ਕੰਡੇ ਨੂੰ ਫੁੱਲ ਕਹਿ ਦੇਈਏ। ਮੈਂ ਕਈ ਦਫ਼ਾ ਹੈਰਾਨ ਹੁੰਦਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਤਰ੍ਹਾਂ ਦੇ ਪੁਰਸ਼ ਨਿਰਪੱਖਸ਼ ਆਉਂਦੇ ਨੇ, ਪੱਖਪਾਤੀ ਨਹੀਂ ਆਉਂਦੇ। ਭਾਈ ਗੁਰਦਾਸ ਜੀ ਨੇ ਇੱਕ ਲੰਬੀ ਚੌੜੀ ਪੌੜੀ ਵਿੱਚ ਇੱਕ ਵਾਰਤਾ ਲਿਖੀ, ਉਹਦਾ ਵੀ ਸੂਖਸ਼ਮ ਜਿਹਾ ਰੂਪ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਦੁਰਯੋਧਨ ਸ਼੍ਰੀ ਕ੍ਰਿਸ਼ਨ ਜੀ ਦੇ ਪਾਸ ਗਏ, ਕਹਿਣ ਲੱਗੇ, ਭਗਵਾਨ ਜਿਤਨੇ ਤੁਸੀਂ ਸਖਾ ਅਰਜਨ ਦੇ ਹੋ ਮੇਰੇ ਵੀ ਹੋ, ਜਿਤਨਾ ਸੰਬੰਧ ਤੁਹਾਡਾ ਉਹਨਾਂ ਨਾਲ ਹੈ ਮੇਰੇ ਨਾਲ ਵੀ ਹੈ, ਸਾਡੀ ਮਦਦ ਕਰੋ ਤੁਸੀਂ, ਮੈਂ ਤੁਹਾਡੇ ਕੋਲ ਆਇਆ ਫਰਿਆਦ ਲੈ ਕੇ। ਇਸ ਕਥਾ ਨੂੰ ਭਾਈ ਗੁਰਦਾਸ ਜੀ ਨੇ ਆਪਣੇ ਢੰਗ ਨਾਲ ਬਿਆਨ ਕੀਤਾ ਹੈ। ਸ਼੍ਰੀ ਕ੍ਰਿਸ਼ਨ ਨੇ ਕਿਹਾ, ਇੱਕ ਮੈਂ ਹਾਂ, ਇੱਕ ਮੇਰੀ ਫੌਜ ਹੈ, ਤੂੰ ਦੋਹਾਂ ਵਿੱਚ ਇੱਕ ਨੂੰ ਚੁਣ ਸਕਦਾ, ਜਾਂ ਮੇਰੀ ਫੌਜ ਲੈ ਲੈ ਤੇਰੇ ਪੱਖ ਵਿੱਚ ਲੜੇਗੀ, ਜਾਂ ਤੂੰ ਮੈਨੂੰ ਲੈ ਲੈ ਮੈਂ ਤੇਰੇ ਪੱਖ ਵਿੱਚ ਖੜਾ ਹੋ ਜਾਵਾਂਗਾ। ਰਾਜਨੈਤਿਕ ਬੰਦਾ ਸੀ ਦੁਰਯੋਧਨ, ਧਾਰਮਿਕ ਤਾਂ ਹੈ ਨਹੀਂ ਸੀ, ਸੰਸਾਰੀ ਬਾਹਰ ਮੁਖੀ ਮਨੁੱਖ ਸੀ, ਬਾਹਰ ਮਨੁੱਖ ਜਿਸਦਾ ਸਭ ਕੁਛ ਬਾਹਰ ਹੈ, ਅੰਦਰ ਕੁਛ ਵੀ ਨਹੀਂ ਹੈ। ਅੰਦਰੋਂ ਸੋਚਦਾ ਹੈ ਮੌਕਾ ਮਿਲ ਗਿਆ, ਇਕੱਲੇ ਕ੍ਰਿਸ਼ਨ ਨੂੰ ਮੈਂ ਕੀ ਕਰਨਾ, ਮਹਾਰਾਜ ਫਿਰ ਫੌਜ ਹੀ ਦੇ ਦਿਓ ਮੈਨੂੰ। ਕ੍ਰਿਸ਼ਨ ਨੇ ਕਿਹਾ, ਠੀਕ, ਮੇਰੀ ਫੌਜ ਤੇਰੇ ਪੱਖ ਵਿੱਚ ਖੜੀ ਹੋਵੇਗੀ। ਅਰਜਨ ਆਇਆ ਚਰਨਾਂ 'ਤੇ ਮੱਥਾ ਟੇਕਿਆ, ਸ਼੍ਰੀ ਕ੍ਰਿਸ਼ਨ ਕਹਿੰਦੇ ਨੇ, ਤੂੰ ਦੇਰੀ ਨਾਲ ਆਇਆ, ਦੁਰਯੋਧਨ ਨੇ ਮੰਗ ਕੀਤੀ ਸੀ ਅਤੇ ਮੈਂ ਕਹਿ ਦਿੱਤਾ ਸੀ ਜਾਂ ਮੇਰੀ ਫੌਜ ਲੈ ਲੈ ਜਾਂ ਮੈਨੂੰ, ਫੌਜ ਤਾਂ ਉਸਨੇ ਮੰਗ ਲਈ ਹੈ, ਸਿਪਾਹੀ ਤਾਂ ਉਸਨੇ ਮੰਗ, ਸੈਨਾ ਤਾਂ ਉਸਨੇ ਮੰਗ ਲਈ ਹੈ, ਹੁਣ ਤਾਂ ਮੈਂ ਹੀ ਹਾਂ ਇਕੱਲਾ। ਅਰਜਨ ਹੱਥ ਜੋੜ ਕੇ ਕਹਿੰਦਾ, ਭਗਵਾਨ ਜੇ ਇਹ ਅਵਸਰ ਮੈਨੂੰ ਪਹਿਲੇ ਮਿਲਦਾ ਮੰਗਣ ਦਾ, ਤਾਂ ਮੈਂ ਉਦੋਂ ਵੀ ਤੁਹਾਨੂੰ ਹੀ ਮੰਗਣਾ ਸੀ, ਤੁਹਾਡੀ ਸੈਨਾ ਨੂੰ ਨਹੀਂ ਮੰਗਣਾ ਸੀ। ਤੁਸੀਂ ਮੇਰੇ ਪਕਸ਼ ਦੇ 'ਚ ਖੜ੍ਹੇ ਹੋ ਗਏ ਤਾਂ ਫਿਰ ਹਾਰ ਵੀ ਤੁਹਾਡੀ, ਜਿੱਤ ਵੀ ਤੁਹਾਡੀ, ਆਪਣਾ ਤਾਂ ਕੁਛ ਵੀ ਨਹੀਂ ਨਿਸ਼ਚਿੰਤ, ਅਸੀਂ ਤਾਂ ਬੇਫਿਕਰ ਹੋ ਜਾਵਾਂਗੇ। ਸੰਸਾਰ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਪਹਿਲੀ ਦਫ਼ਾ ਹੋਇਆ ਹੈ ਕਿ ਕ੍ਰਿਸ਼ਨ ਜੀ ਦੀ ਸੈਨਾ ਦੁਰਯੋਧਨ ਦੇ ਪੱਖ 'ਚ ਖੜੀ ਹੈ, ਸਵੈਮ ਕ੍ਰਿਸ਼ਨ ਪਾਂਡੂਆਂ ਦੇ ਪੱਖ, ਅਰਜਨ ਦੇ ਪੱਖ 'ਚ ਖੜੇ ਨੇ। ਇਸ ਤਰ੍ਹਾਂ ਦਾ ਫੈਸਲਾ ਕੋਈ ਨਿਰਪੱਖ ਮਨੁੱਖ ਕਰ ਸਕਦਾ ਹੈ, ਜੋ ਨਿਰਪੱਖ ਹੈ, ਜਿਹਨੂੰ ਲਗ ਲਪੇਟ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ਫਰਨਾਮੇ 'ਚ ਔਰੰਗਜ਼ੇਬ ਦੇ ਕੁਛ ਗੁਣ ਵੀ ਲਿਖੇ ਨੇ, ਹੈਰਾਨਗੀ ਹੈ ਮੈਨੂੰ, ਜਿਹਦੇ ਹੁਕਮ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਕੀਤੇ ਗਏ, ਜਿਹਦੇ ਰਾਜਪਾਠ ਵਿੱਚ ਦੋ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਚਿਣਿਆ ਗਿਆ, ਦੋ ਲੜਾਈ ਵਿੱਚ ਸ਼ਹੀਦ ਹੋਏ, ਘਰ ਘਾਟ ਤਬਾਹ ਹੋਏ, ਜ਼ਿੰਦਗੀ ਸਾਰੀ ਸੰਘਰਸ਼ ਵਿੱਚ ਬਤੀਤ ਹੋਈ, ਉਸ ਪੁਰਸ਼ ਦੀਆਂ ਕੁਝ ਖੂਬੀਆਂ ਵੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜ਼ਫਰਨਾਮਾ ਪੜ੍ਹੋਗੇ ਤਾਂ ਦੰਗ ਰਹਿ ਜਾਓਗੇ। ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ, ਨਾਮਾ ਕਹਿੰਦੇ ਨੇ ਚਿੱਠੀ ਨੂੰ, ਜ਼ਫਰ ਜਿੱਤ ਨੂੰ, ਜਿੱਤ ਦੀ ਚਿੱਠੀ, ਜਿੱਤ ਦੀਆਂ ਚਿੱਠੀਆਂ, ਹੈਰਾਨਗੀ ਦੀ ਗੱਲ, ਜਿੱਤ ਦੀ ਚਿੱਠੀ, ਪਿਤਾ ਸ਼ਹੀਦ ਹੋ ਗਿਆ, ਬੱਚੇ ਸ਼ਹੀਦ ਹੋ ਗਏ, ਪਰਿਵਾਰ ਵਿਛੜ ਗਿਆ, ਘਰ ਘਾਟ ਤਬਾਹ ਹੋ ਗਏ, ਫਿਰ ਵੀ ਸਤਿਗੁਰੂ ਕਹਿੰਦੇ ਨੇ ਔਰੰਗਜ਼ੇਬ ਮੇਰੀ ਜਿੱਤ ਹੋਈ ਹੈ, ਤੇਰੀ ਹਾਰ ਹੋਈ ਹੈ। ਜਿੱਤ ਦੀਆਂ ਚਿੱਠੀਆਂ ਲਿਖੀਆਂ ਨੇ, ਇਹ ਪਹੁੰਚਾਈਆਂ ਗਈਆਂ ਅਹਿਮਦਨਗਰ, ਜਿਹਨੂੰ ਪੜ੍ਹ ਕੇ ਤੜਪਦਾ ਹੀ ਰਿਹਾ ਔਰੰਗਜ਼ੇਬ। ਮੁਖਤਸਰ ਮੈਂ ਅਰਜ਼ ਕਰਾਂ, ਇਸ ਗੱਲ ਨੂੰ ਮੈਂ ਬਹੁਤਾ ਲਮਕਾਵਾਂ ਨਾ, ਸਤਿਗੁਰੂ ਨੇ ਖੂਬੀਆਂ ਲਿਖੀਆਂ ਨੇ, ਗੁਣ ਲਿਖੇ ਨੇ, ਔਰੰਗਜ਼ੇਬ ਤੂੰ ਅਲਲ ਸੁਭਾਅ ਉੱਠਦਾ ਹੈ, ਅੰਮ੍ਰਿਤ ਵੇਲੇ ਉੱਠਦਾ, ਇਹ ਤੇਰੀ ਬਹੁਤ ਵੱਡੀ ਖੂਬੀ ਹੈ। ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ ਹੁੰਦਾ ਹੈ, ਸਾਧਨਾ ਨਵੇਂ ਨਵਾਂ ਜੋ ਮਨੁੱਖ ਇਸ ਮਾਰਗ 'ਤੇ ਚਲੇ, ਇਹ ਰੁੱਤ ਇਹ ਸਮਾਂ ਬਹੁਤ ਵੱਡਾ ਸਹਾਇਕ ਹੈ, ਮਦਦਗਾਰ ਹੈ। ਮਹਾਰਾਜ ਦੀ ਬਾਣੀ ਚੌਥੇ ਪਹਿਰੇ ਸੁਭਾ ਕੇ, ਸੁਰਤਿਆਂ ਉਪਜੇ ਚਾਹੋ ਤਿੰਨ ਤਿੰਨ ਦਰਿਆਵਾਂ ਸਿਉਂ ਦੋਸਤੀ, ਮਨਮੁਖ ਸੱਚਾ ਨਾਮ, ਮਨ ਦੇ 'ਚ ਮੁਖ ਦੇ 'ਚ ਉਸ ਸਮੇਂ ਸੱਚਾ ਨਾਮ ਹੈ, ਜੋ ਰਾਤ ਦਾ ਚੌਥਾ ਪਹਿਰੇ, ਚੌਥੇ ਪਹਿਰੇ ਅੰਮ੍ਰਿਤ ਵੇਲਾ, ਤੂੰ ਅਲਲ ਸੁਭਾਅ ਉੱਠਦਾ ਹੈ। ਅੰਮ੍ਰਿਤ ਵੇਲੇ ਨੂੰ ਇਸਲਾਮ ਦੇ 'ਚ ਕਹਿੰਦੇ ਨੇ ਅੱਲਾ ਦੀ ਸੁਭਾ, ਸਨਾਤਨ ਮਤ ਦੇ 'ਚ ਕਹਿੰਦੇ ਨੇ ਬ੍ਰਹਮ ਮਹੂਰਤ, ਬ੍ਰਹਮ ਦਾ ਮਹੂਰਤ ਹੈ, ਬ੍ਰਹਮ ਦਾ ਚਿੰਤਨ ਕਰਨਾ, ਉਹ ਕੰਮ, ਉਹ ਸਮਾਂ ਬ੍ਰਹਮ ਦੀ ਯਾਦ ਵਾਸਤੇ, ਪ੍ਰਭੂ ਦੀ ਯਾਦ ਵਾਸਤੇ। ਗੁਰਮਤ ਦੇ 'ਚ ਇਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ। ਹਾਂ, ਜਿਹਦੀ ਸੁਰਤ ਪੱਕ ਗਈ ਹੈ ਉਹ ਤਾਂ ਕਿਸੇ ਵਕਤ ਵੀ ਜਪ ਸਕਦਾ, ਉਹਦੇ ਲਈ ਹਰ ਵਕਤ ਅੰਮ੍ਰਿਤ ਵੇਲਾ ਹੈ। ਪਰ ਜਿਤਨੇ ਚਿਰ ਤੱਕ ਜ਼ਿੰਦਗੀ ਅੰਮ੍ਰਿਤਮਈ ਨਹੀਂ ਹੋਈ, ਅੰਮ੍ਰਿਤ ਵੇਲੇ ਦੀ ਮਦਦ ਲੈਣੀ ਪਏਗੀ, ਲੈਣੀ ਪਏਗੀ, ਉਸ ਤੋਂ ਬਿਨਾਂ ਗੱਲ ਨਹੀਂ ਬਣੇਗੀ। ਐ ਔਰੰਗਜ਼ੇਬ ਤੋਂ ਅਲਲ ਸੁਭਾਅ ਉੱਠਦਾ। ਦੂਸਰਾ, ਤੂੰ ਪੰਜ ਵਕਤ ਦਾ ਪੱਕਾ ਨਿਮਾਜ਼ੀ ਹੈ, ਤੂੰ ਫਜਰ ਦੀ ਨਮਾਜ਼ ਵੀ ਪੜ੍ਹਦਾ, ਤੂੰ ਅਸਰ ਦੀ ਨਮਾਜ਼ ਵੀ ਪੜ੍ਹਦਾ, ਤੂੰ ਜ਼ੋਹਰ ਦੀ ਨਮਾਜ਼ ਵੀ ਪੜ੍ਹਦਾ, ਤੂੰ ਮਗਰਬ ਦੀ ਨਮਾਜ਼ ਵੀ ਪੜ੍ਹਦਾ, ਔਰ ਤੂੰ ਰਾਤ ਦੇ ਵਕਤ ਇਸ਼ਾ ਦੀ ਨਮਾਜ਼ ਵੀ ਪੜ੍ਹਦਾ, ਸ਼ਾਮ ਦੇ ਵਕਤ ਤੂੰ ਪੰਜੇ ਨਮਾਜ਼ਾਂ ਪੜ੍ਹਦਾ, ਤੂੰ ਦੋ ਵਕਤ ਕੁਰਾਨ ਦੀ ਤਲਾਵਤ ਵੀ ਕਰਦਾ, ਇਹ ਵੀ ਤੇਰੀ ਖੂਬੀ ਹੈ, ਪਾਠ ਵੀ ਕਰਦਾ, ਤੂੰ ਸਵੇਰੇ ਵੀ ਪਾਠ ਕਰਦਾ, ਸ਼ਾਮੇ ਵੀ ਕਰਦਾ। ਔਰੰਗਜ਼ੇਬ, ਤੇਰੀ ਇੱਕ ਹੋਰ ਵੀ ਖੂਬੀ ਹੈ, ਤੂੰ ਹੱਥ ਦੇ ਤਸਬੀਹ ਰੱਖਦਾ, ਮਾਲਾ, ਔਰ ਮਣਕਾ ਫੇਰਦਾ ਹੀ ਰਹਿੰਦਾ, ਅੱਲਾਹ ਹੋ ਅੱਲਾਹ ਹੋ, ਜੇ ਵੇਲਾ ਬੈਠਾ ਹੋਵੇ ਤਾਂ ਕਰੀ ਜਾਂਦਾ, ਇਹ ਵੀ ਤੇਰੀ ਖੂਬੀ ਹੈ। ਜੁਮਾ ਰਾਤ ਨੂੰ, ਭਾਵ ਵੀਰਵਾਰ ਦੀ ਰਾਤ ਨੂੰ ਜੁਮਾ ਰਾਤ ਕਹਿੰਦੇ ਨੇ, ਤੂੰ ਜ਼ਕਾਤ ਵੀ ਦਿੰਦਾ, ਇਹ ਵੀ ਇੱਕ ਤੇਰੀ ਬਹੁਤ ਵੱਡੀ ਖੂਬੀ ਹੈ। ਅਤੇ ਰਮਜ਼ਾਨ ਦੇ ਮਹੀਨੇ 'ਚ ਤੂੰ ਪੂਰੇ 30 ਰੋਜ਼ੇ ਵੀ ਰੱਖਦਾ, कुछ नहीं खांदा, तू रोजे भी रखना। ये खूबियां बयान करके फिर धन गुरु गोबिंद सिंह जी महाराज कहते ने, इतने गुणा दे होंदिया होया, इतनिया खूबियां दे होंदिया होया औरंगजेब, फिर भी तू शैतान है, फरिश्ता नहीं है। फुल नू फुल कह दिता है, कंडे नू कंडा, हुण कंडे नू कंडा कहना, फुल नू फुल कहना, यह सच्चाई है। कंडे नू फुल कह देना खुशामद है, फुल नू कंडा कह देना निंदा है। गल घटा के बयान करनी निंदा है, गल वधा के बयान करनी खुशामद है। कंडे नू कंडा कह देना, फुल नू फुल कह देना, ये सच है। अक्सर मनुख अधूरा सच बोलता है जो झूठ नालों भी पैड़ा होता है। अधूरा ज्ञान नियम हकीम, ये जान नू खतरा होता है। अधूरा सच की फुल नू ते फुल आख देता है, कंडे नू कंडा कहना औखा है। जे कंडे नू कंडा आखे तो चुभेगा, साढ़े ही कपड़े फाड़ेगा, साढ़ा ही दामन चीरेगा, चलो की लेना। असी एक कदी कदाई कोई अवतारी पुरुष रूहे जमीन ते प्रगट आते ने, जो ऐलानिया फुल नू फुल कह देंदे ने, कंडे नू कंडा कह देंदे। धन गुरु गोबिंद सिंह जी महाराज जफरनामे दी बाणी दे राही कहिंदे ने, इतनी खूबियां दे होंदिया होया, इतने गुणा दे होंदिया होया औरंगजेब, तू शैतान है, फरिश्ता नहीं है। तो रामन नादानम के यजदा शनास, बरामद जतो का रहा दिल खराश। मैं तेन खुदा शनास नहीं मनदा, तेन खुदा दी कख समझ नहीं है। तू ओ कम कीते ने जेदे नाल लोगां दे दिलां नू चोट पहुंची है। रब नाल जुड़िया होया मनुख कदम कदम ते लोगां दे दिलां नू जोड़दा है, जोड़दा है। जफरनामे दी इक प्राचीन कहानी नू भी सतगुरु ने अगे कीता है। उहदा एक छोटा जिहा भाग मैं थोड़े सामने रख ही दिया। मिडिल ईस्ट दे जिहड़े चार धर्म पैदा होए ना, पुराना सब तो यहूदी है, फिर ईसाई होए, फिर जरदरस्ती ते फिर इस्लाम। जिस तरह भारत दे सनातन मत सब तो पुराना है, फिर जैन मत, बौद्ध मत, फिर नवा धर्म सिख मत। चार ही धर्म भारत दे पैदा होए, चार ही धर्म मध्य पूर्व जो है मिडिल ईस्ट दे पैदा होए, बाकियां सारियां इन्हां अठां दियां शाखां ही ने दुनिया दे च। मूल रूप दे च ये अठ ही ने। यहूदियां दा रैबरी पुरुष जो 3500 साल पहले अंदाजन होया है, कोह तूर कोह कहिंदे ने पहाड़ नूं, ते पहाड़ दा नां सी तूर। उस ते चढ़ के रोज इबादत करदा सी, बंदगी करदा सी। मुहम्मद साहब भी एक पहाड़ ते जांदे सन, गार अजे भी बनी हुई है। हुण उत्थे तक सऊदी अरब दी गवर्नमेंट ने बकायदा सड़क बना दित्ती है, टनल बना दित्ती है, सुरंग बना दित्ती है। 8-10 मील दी वाट करके यात्रियां नूं जाना पैंदा सी, हाजियां नूं। हुण सिर्फ 3 मील दा रस्ता रह गया, जिथे बैठ के मुहम्मद साहब बंदगी करदे सन, अल्लाहू दा जप करदे सन। पहाड़ है। मैं हैरान हाँ, पछोकड़ जीवन दे धन गुरु गोबिंद सिंह जी महाराज ने भी हेमकुंड नूं चुनिया, पहाड़। भारत दे चोटी दे ऋषि मुनि 90% पहाड़ां ते जप तप करदे रहे, जमीन तो थोड़ा जिहा बुलंद उठ के कुछ न कुछ मदद मिलती होवेगी। खैर इस दी लमकाई ते मैं ना जावां। कोह तूर ते जांदा सी, एक दिन एक अयाली जिदे कुल 100-150 भेड़ा सन, जंगल चरंदा सी, जंगली च रहिंदा सी, भेड़ा दा दुध वेच के उन वेच के अपना गुजारा करदा सी। ਰਾਤ ਨੂੰ ਵੀ ਜੰਗਲ ਵਿੱਚ ਹੀ ਰਹਿ ਜਾਣਾ ਹੈ। ਬਸ ਕੰਢਿਆਂ ਦੀ ਇੱਕ ਵਾੜ ਜਿਹਾ ਬਣਾਈ ਹੋਈ ਸੀ ਚਾਰੋਂ ਪਾਸੇ, ਜਿਹਦੇ 'ਚ ਬੇੜਾਂ ਨੂੰ ਵਾੜ ਲੈਂਦਾ ਸੀ ਔਰ ਉੱਥੇ ਹੀ ਬਾਹਰ ਸੌਂ ਜਾਂਦਾ ਸੀ। ਇੱਕ ਦਿਨ ਖਿਆਲ ਆਇਆ ਸ਼ਹਿਰ 'ਤੇ ਦੇਖਾਂ, ਕਦੀ ਗਿਆ ਨਹੀਂ, ਸ਼ਹਿਰ ਦੇਖ ਲਵਾਂ। ਬਹੁਤ ਵੱਧ ਗਿਆ, ਵੱਡਾ ਹੋ ਗਿਆ, ਪਰ ਭੇਡਾਂ ਨੂੰ ਇਕੱਲਾ ਛੱਡਣ ਨੂੰ ਵੀ ਜੀ ਨਾ ਕਰੇ ਤਾਂ ਭੇਡਾਂ ਨੂੰ ਵੀ ਨਾਲ ਲੈ ਗਿਆ। ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤਾਂ ਪਹਿਲੇ ਇੱਕ ਇਬਾਦਤ ਗਾਹ ਪੈਂਦੀ ਸੀ, ਉੱਥੇ ਇੱਕ ਵਾਇਜ਼ ਭਾਵ ਕਥਾ ਕਰਨ ਵਾਲਾ, ਰੱਬ ਦੀ ਗੱਲ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ, ਖੁਦਾ ਜਿਹੜਾ ਹੈ ਲਾ ਮਕਾਨ ਹੈ, ਲਾ ਸ਼ਰੀਕ ਹੈ, ਲਾ ਮੈਦੂਦ ਹੈ। ਇਹ ਖੜਾ ਹੋ ਕੇ ਸੁਣਨ ਲੱਗ ਪਿਆ, ਲਾ ਮਕਾਨ, ਉਹਦਾ ਕੋਈ ਨਿਸ਼ਚਿਤ ਥਾਂ ਟਿਕਾਣਾ ਨਹੀਂ। ਜੈਸੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਅਨਾਮ ਹੈ ਅਠਾਮ ਹੈ, ਤੂੰ ਸਰਵਦੇਸੀ ਹੈ, ਵਿਆਪਕ ਹੈ, ਤੇਰਾ ਨਿਸ਼ਚਿਤ ਇੱਕ ਟਿਕਾਣਾ ਨਹੀਂ ਹੈ। ਇੱਕ ਟਿਕਾਣਾ ਉਸਦਾ ਹੋ ਸਕਦਾ ਜੋ ਇੱਕ ਜਗ੍ਹਾ ਹੈ ਅਤੇ ਦੂਜੀ ਜਗ੍ਹਾ ਨਹੀਂ ਹੈ। ਅਨਾਮ ਹੈ ਅਠਾਮ ਹੈ, ਤੇਰਾ ਕੋਈ ਨਿਸ਼ਚਿਤ ਨਾਮ ਨਹੀਂ ਹੈ, ਤੂੰ ਅਨਾਮ ਹੈ। ਹਰ ਚੀਜ਼ ਅਨਾਮ ਪੈਦਾ ਹੁੰਦੀ ਹੈ, ਅਸੀਂ ਵੀ ਅਨਾਮ ਪੈਦਾ ਹੋਇਆ, ਬਾਅਦ ਵਿੱਚ ਸਾਨੂੰ ਨਾਮ ਦਿੱਤਾ ਜਾਂਦਾ ਹੈ। ਫਿਰ ਮਨੁੱਖ ਨੇ ਸਾਰੀ ਚੀਜ਼ਾਂ ਨੂੰ ਨਾਮ ਦਿੱਤੇ ਨੇ, ਉਂਝ ਕੋਈ ਚੀਜ਼ ਨਾਮ ਲੈ ਕੇ ਜੰਮਦੀ ਨਹੀਂ, ਨਾਮ ਕੋਈ ਪਰਮਾਤਮਾ ਦਾ ਵੀ ਨਹੀਂ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਅਨਾਮ ਹੈ ਅਠਾਮ ਹੈ। ਜਾਪ ਸਾਹਿਬ ਇੱਕ ਐਸੀ ਅਗੰਮੀ ਬਾਣੀ ਹੈ, ਔਰ ਮੇਰੇ ਖਿਆਲ ਸਿਰਫ ਜਾਪ ਸਾਹਿਬ ਦਾ ਬੋਧ ਹੋ ਜਾਏ ਤਾਂ ਮਨੁੱਖ ਨੂੰ ਪੂਰਾ ਬ੍ਰਹਮ ਗਿਆਨ ਹੋ ਜਾਏ, ਪੂਰੀ ਸਮਝ ਪੈ ਜਾਏ। ਐਸੀ ਅਗੰਮੀ ਰਚਨਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਅਨਾਮ ਹੈ ਅਠਾਮ ਹੈ, ਹੇ ਪ੍ਰਭੂ ਤੇਰਾ ਨਿਸ਼ਚਿਤ ਕੋਈ ਥਾਂ ਟਿਕਾਣਾ ਨਹੀਂ, ਤੇਰਾ ਕੋਈ ਨਾਮ ਨਹੀਂ। ਮਨੁੱਖ ਨੇ ਤੇਰੇ ਜਿਹੜੇ ਗੁਣ ਦੇਖੇ ਅਤੇ ਜਿਨ੍ਹਾਂ ਜਿਨ੍ਹਾਂ ਗੁਣਾਂ ਤੋਂ ਪ੍ਰਭਾਵਿਤ ਹੋਏ, ਨਾਮ ਦਿੰਦੇ ਗਏ, ਨਾਮ ਦਿੰਦੇ ਗਏ। ਕੋਈ ਕਿਸੇ ਗੁਣ ਤੋਂ ਪ੍ਰਭਾਵਿਤ ਹੋਇਆ, ਕਿਸੇ ਨੇ ਕੋਈ ਪਹਿਲੂ ਦੇਖਿਆ, ਕਿਸੇ ਨੇ ਕੋਈ ਪਹਿਲੂ ਦੇਖਿਆ, ਫਿਰ ਭਾਸ਼ਾ ਲੋਕਾਂ ਦੀ ਅਲੱਗ ਅਲੱਗ, ਤੋ ਭਾਸ਼ਾ ਨੂੰ ਆਧਾਰ ਬਣਾ ਕੇ, ਪਹਿਲੂਆਂ ਨੂੰ ਆਧਾਰ ਬਣਾ ਕੇ ਹਜ਼ਾਰਾਂ ਨਾਮ ਪਰਮਾਤਮਾ ਦੇ ਹੋ ਗਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ, ਸਦਕੇ ਜਾਂਦੇ ਹਾਂ ਜਿਤਨੇ ਵੀ ਤੇਰੇ ਨਾਮ ਨੇ ਗੁਰੂ ਨਾਨਕ। ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ। ਮੈਂ ਹੈਰਾਨ ਹਾਂ, ਸੂਰਜ ਦੇ ਕਈ ਨਾਮ ਨੇ, ਸੂਰਜ ਨੂੰ ਸੂਰਜ ਕਹਿੰਦੇ ਨੇ, ਰਵੀ ਕਹਿੰਦੇ ਨੇ, ਬਾਨ ਕਹਿੰਦੇ ਨੇ, ਫਿਰ ਪਰਸ਼ੀਅਨ ਵਿੱਚ ਖੁਰਸ਼ੀਦ ਕਹਿੰਦੇ ਨੇ, ਆਫਤਾਬ ਕਹਿੰਦੇ ਨੇ, ਸਨ ਕਹਿੰਦੇ ਨੇ, ਇਸੇ ਇੱਕ ਸੂਰਜ ਨੂੰ। ਕੋਈ ਝਗੜਾ ਨਹੀਂ ਕਰਦਾ, ਆਫਤਾਬ ਆਖੋ ਖੁਰਸ਼ੀਦ ਕਿਉਂ ਕਹਿੰਦੇ ਹੋ, ਖੁਰਸ਼ੀਦ ਆਖੋ ਆਫਤਾਬ ਕਿਉਂ ਕਹਿੰਦੇ ਹੋ, ਸੂਰਜ ਆਖੋ ਰਵੀ ਕਿਉਂ ਕਹਿੰਦੇ ਹੋ, ਜਾਂ ਰਵੀ ਆਖੋ ਭਾਨ ਕਿਉਂ ਕਹਿੰਦੇ ਹੋ। ਪਰ ਜਿਹੜਾ ਮਹਾਸੂਰਜ ਹੈ ਨਾ, ਉਹ ਪਰਮਾਤਮਾ, ਇਸ 'ਤੇ ਬੜੇ ਝਗੜੇ ਨੇ, ਰਾਮ ਕਿਉਂ ਕਹਿੰਦੇ ਹੋ, ਅੱਲਾ ਆਖੋ, ਅੱਲਾ ਕਿਉਂ ਕਹਿੰਦੇ ਹੋ, ਰਾਮ ਆਖੋ। ਪਰਮਾਤਮਾ ਦੇ ਨਾਮ 'ਤੇ ਅੱਜ ਤੱਕ ਪਤਾ ਨਹੀਂ ਕਿਤਨੇ ਝਗੜੇ ਹੋ ਚੁੱਕੇ ਨੇ ਔਰ ਹੋ ਰਹੇ ਨੇ, ਔਰ ਪਤਨਾ ਕਿਤਨਾ ਖੂਨ ਖਰਾਬ ਹੈ, ਰਾਜਨੀਤੀ ਕਰਕੇ ਵੀ ਇਤਨਾ ਖੂਨ ਖਰਾਬਾ ਨਹੀਂ ਹੋਇਆ ਜਿਤਨਾ ਧਰਮ ਦੇ ਨਾਂ 'ਤੇ ਹੋਇਆ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਹੇ ਪ੍ਰਭੂ ਤੇਰਾ ਕੋਈ ਨਾਮ ਨਹੀਂ। ਅਕਾਲ ਉਸਤਤ ਦੇ ਇੱਥੇ ਤੱਕ ਕਹਿੰਦੇ ਨੇ, ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋਹ ਨਾ ਆਵੇ। ਹੇ ਪ੍ਰਭੂ ਮੈਨੂੰ ਕੁਛ ਨਹੀਂ ਪਤਾ ਤੇਰਾ ਕੀ ਨਾਮ ਹੈ, ਮੈਨੂੰ ਕੁਛ ਨਹੀਂ ਪਤਾ। ਗੁਰੂ ਗੋਬਿੰਦ ਸਿੰਘ ਦਸਵੇਂ ਗੁਰੂ ਨਾਮ, ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋਹ ਨਾ ਆਵੇ। ਕਿਉਂਕਿ ਹਰ ਨਾਮ ਤੇਰੇ 'ਤੇ ਪੂਰਾ ਉਤਰ ਜਾਂਦਾ ਹੈ। ਮੈਂ ਕਿਸ ਤਰ੍ਹਾਂ ਕਹਿੰਦੇ ਹਾਂ, ਇਹ ਨਾਮ ਹੈ ਤੇ ਨਹੀਂ, ਇਹ ਹੈ ਤੇ ਉਹ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਹੀ ਸਪਸ਼ਟ ਕਰਦੇ ਨੇ, ਬਲਹਾਰੀ ਜਾਂ ਜੇਤੇ ਤੇਰੇ ਨਾਮ ਹੈ, ਸਦਕੇ ਜਾਂਦੇ ਜਿਤਨੇ ਵੀ ਤੇਰੇ ਨਾਮ ਨੇ, ਜਿਸ ਜਿਸ ਨਾਮ ਨਾਲ ਤੈਨੂੰ ਯਾਦ ਕਰਦੇ ਨੇ ਕੋਈ। ਇਸ ਅਯਾਲੀ ਨੇ ਸੁਣਿਆ ਪਰਮਾਤਮਾ ਦਾ ਕੋਈ ਘਰ ਥਾਂ ਠਿਕਾਣਾ ਨਹੀਂ ਹੈ, ਸੀਮਤ ਜਿਹਾ ਉਹਦੀ ਸੋਚਣੀ ਸੀ ਵਿਚਾਰੇ ਦੀ, ਲਾ ਮਕਾਨ ਲਾ ਸ਼ਰੀਕ, ਉਹਦਾ ਕੋਈ ਸ਼ਰੀਕ ਨਹੀਂ ਹੈ। ਹੱਸ ਪਿਆ ਇਹ ਅਯਾਲੀ, ਪੇਡਾਂ ਨੂੰ ਵਾਪਸ ਲਿਆ ਉੱਥੇ, ਕਹਿੰਦਾ ਲੈ ਖੁਦਾ ਗੱਲ ਤਾਂ ਤੇਰੀ ਬੜੀ ਸੁਣਦੇ ਆਉਂਦੇ ਸੀ, ਪਰ ਅੱਜ ਪਹਿਲੀ ਦਫ਼ਾ ਪਤਾ ਚੱਲਿਆ ਤੂੰ ਮੇਰੇ ਵਰਗਾ ਹੀ ਹੈ, ਸਾਡਾ ਵੀ ਕੋਈ ਘਰ ਗਾਟ ਕੋਈ ਨਹੀਂ, ਤੇਰਾ ਵੀ ਕੋਈ ਨਹੀਂ, ਸਾਡਾ ਵੀ ਕੋਈ ਸ਼ਰੀਕ ਕੋਈ ਨਹੀਂ, ਨਾ ਮਾਂ ਹੈ ਨਾ ਪਿਓ ਹੈ ਨਾ ਭਰਾ ਹੈ ਨਾ ਭੈਣ, ਕੋਈ ਵੀ ਨਹੀਂ ਹੈ, ਤੇਰਾ ਵੀ ਕੋਈ ਨਹੀਂ। ਚਲੋ ਹੁਣ ਹੋਰ ਤਾਂ ਕਿਸੇ ਨਾਲ ਮੇਰੀ ਸਾਂਝ ਨਹੀਂ ਬਣਦੀ, ਕਿਉਂ ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ, ਆਪਣਾ ਤਾਂ ਕੋਈ ਨਹੀਂ। ਗੁਰੂ ਅੰਗਦ ਦੇਵ ਜੀ ਦਾ ਇੱਕ ਬੜਾ ਕੀਮਤੀ ਸਲੋਕ ਹੈ, ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ। ਇੱਥੋਂ ਇਸਨੇ ਫਰਿਆਦ ਕੀਤੀ, ਹੇ ਪ੍ਰਭੂ ਹੇ ਖੁਦਾ, ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ, ਆਪਣਾ ਤਾਂ ਕੋਈ ਨਹੀਂ, ਨਾ ਕੋਈ ਭੈਣ ਹੈ, ਨਾ ਕੋਈ ਭਰਾ ਹੈ, ਨਾ ਮਾਤਾ ਨਾ ਪਿਤਾ, ਕੋਈ ਸੰਤਾਨ ਨਹੀਂ, ਕੋਈ ਪਤਨੀ ਨਹੀਂ, ਕੋਈ ਮਾਂ ਬਾਪ ਨਹੀਂ, ਕੁਛ ਵੀ ਨਹੀਂ, ਇਕੱਲੇ। ਅੱਜ ਪਤਾ ਚੱਲਿਆ ਤੂੰ ਵੀ ਇਕੱਲਾ, ਤੂੰ ਵੀ ਇਕੱਲਾ, ਲਾ ਸ਼ਰੀਕ ਹੈ। ਇਹ ਕਹਿੰਦਾ ਮੇਰਾ ਮਨ ਬਹੁਤ ਖੁਸ਼ ਹੋਇਆ, ਇਹ ਖੁਦਾ ਬਹੁਤ ਖੁਸ਼ ਹੋਇਆ, ਅੱਜ ਪਹਿਲੀ ਦਫ਼ਾ ਪਤਾ ਚੱਲਿਆ ਤੂੰ ਮੇਰੀ ਤਰ੍ਹਾਂ। ਪਤਾ ਵਾਪਸ ਆ ਕੇ ਇਸਨੇ ਕੀ ਕੀਤਾ, ਸੰਧਿਆ ਹੋ ਚੁੱਕੀ ਸੀ, ਪੇੜਾਂ ਦਾ ਦੁੱਧ ਚੋਇਆ, ਗਰਮ ਕੀਤਾ, ਬਾਜਰੇ ਦੇ ਦੋ ਪ੍ਰਸ਼ਾਦੇ ਬਣਾਏ ਅਤੇ ਲੈ ਕੇ ਬੈਠਾ, ਕਹਿੰਦਾ ਖੁਦਾ ਸਾਡੇ ਕੋਲ ਤਾਂ 150 ਦੇ ਕਰੀਬ ਪੇੜਾਂ ਵੀ ਹਨ, ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ। ਅਤੇ ਇਹ ਹੁਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ, ਦੁੱਧ ਮੈਂ ਗਰਮ ਕੀਤਾ, ਤੂੰ ਪੀ, ਤੂੰ ਰੱਜ ਜਾਏਗਾ, ਫਿਰ ਮੈਂ ਬਾਅਦ ਵਿੱਚ ਪੀਵਾਂਗਾ। ਖੁਦਾ ਮੈਨੂੰ ਇਹ ਤਾਂ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ, ਪਰ ਤੂੰ ਮੇਰੇ ਗੁਣ ਸੁਣ ਲੈ। ਅੱਜ ਤੱਕ ਦੁਨੀਆ ਪਰਮਾਤਮਾ ਦੀ ਸਿਫਤ ਸਲਾਹ ਕਰਦੀ ਰਹੀ, ਉਹਦੇ ਗੁਣਾਂ ਨੂੰ ਸਾਹਮਣੇ ਰੱਖ ਕੇ। ਰੂਹੇ ਜ਼ਮੀਨ ਵਿੱਚ ਕਿਸ ਤਰ੍ਹਾਂ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਪਿਆ, ਕਹਿੰਦਾ ਖੁਦਾ ਮੈਨੂੰ ਇਹ ਤਾਂ ਨਹੀਂ ਪਤਾ ਤੇਰੀਆਂ ਕੀ ਖੂਬੀਆਂ ਨੇ, ਪਰ ਮੇਰੀਆਂ ਖੂਬੀਆਂ ਸੁਣ ਲੈ। ਤੈਨੂੰ ਕਦੀ ਤਾਪ ਚੜ੍ਹੇ ਨਾ ਤਾਂ ਮੈਨੂੰ ਜੜੀ ਬੂਟੀਆਂ ਦਾ ਵੀ ਥੋੜ੍ਹਾ ਜਿਹਾ ਗਿਆਨ ਹੈ, ਮੈਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਿਆ। ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦਿਆਂਗਾ, ਤੇਰਾ ਤਾਪ ਲੈ ਜਾਏ। ਹੇ ਖੁਦਾ ਇੱਕ ਹੋਰ ਵੀ ਖੂਬੀ ਹੈ ਮੈਨੂੰ, ਮੇਰੇ ਕੋਲ ਤੇਰੇ ਕੱਪੜੇ ਪਾੜ ਜਾਣ ਨਾ, ਮੇਰੇ ਕੋਲ ਸੂਈ ਧਾਗਾ ਵੀ ਹੈ, ਮੈਂ ਰੱਖਿਆ ਹੋਇਆ, ਤੇਰੇ ਕੱਪੜੇ ਸੀ ਦਿਆਂਗਾ। ਫਿਰ ਹੋਰ ਵੀ ਸੁਣ ਲੈ ਖੁਦਾ, ਕਿਧਰੇ ਤੇਰੀ ਜੁੱਤੀ ਪਾੜ ਜਾਏ ਨਾ ਮੈਨੂੰ ਉਹ ਵੀ ਗੰਢਣ ਦੀ ਜਾਤ ਆਉਂਦੀ ਹੈ, ਤੂੰ ਆ ਤੇ ਸਹੀ, ਮੈਂ ਤੇਰੀਆਂ ਜੁੱਤੀਆਂ ਗੰਢਾਂਗਾ, ਮੈਂ ਤੇਰੇ ਪਾਟੇ ਹੋਏ ਕੱਪੜੇ ਸੀਆਂਗਾ। ਇਹ ਖੁਦਾ ਤੂੰ ਆ ਤੇ ਸਹੀ, ਜੇ ਕਿਧਰੇ ਤੈਨੂੰ ਥਕੇਵਾਂ ਹੋਵੇ ਤੇ ਮੈਨੂੰ ਮੁੱਠੀ ਚਾਪੀ ਕਰਨ ਦੀ ਵੀ ਬੜੀ ਵਧੀਆ ਜਾਚ ਆਉਂਦੀ ਹੈ, ਮੈਂ ਤੇਰਾ ਥਕੇਵਾਂ ਲਾ ਦਿਆਂਗਾ। ਤੇ ਕਿਧਰੇ ਤੈਨੂੰ ਤਾਪ ਚੜ੍ਹ ਜਾਏ ਤੇ ਮੈਂ ਤੇਰਾ ਤਾਪ ਵੀ ਛੇਤੀ ਲਾ ਦਿਆਂਗਾ। ਹਜ਼ਰਤ ਮੂਸਾ ਲੰਘਿਆ ਜਾ ਰਿਹਾ ਸੀ, ਉਹਨੇ ਇਹ ਬੋਲ ਸੁਣੇ, ਪਹਿਲੀ ਦਫ਼ਾ ਸੁਣੇ ਵੀ ਕੋਈ ਮਨੁੱਖ ਖੁਦਾ ਦੇ ਸਾਹਮਣੇ ਆਪਣੇ ਗੁਣਾਂ ਨੂੰ ਰੱਖ ਰਿਹਾ, ਔਰ ਉਹ ਜੋ ਫਰਿਆਦ ਕਰ ਰਿਹਾ ਸੀ, ਤਰਲੇ ਲੈ ਰਿਹਾ ਸੀ, ਇਹਨੂੰ ਈਰਾਨ ਦੇ ਇੱਕ ਮਹਾਨ ਸੰਤ ਮੌਲਾਨਾ ਰੋਮ ਨੇ ਮਸਨਵੀ ਵਿੱਚ ਦਰਜ ਕੀਤਾ, ਤੂੰ ਕੁਜਾਈ ਤਾਸ਼ਮੰ ਮੰਮ ਚਾਕਰਦ, ਇਹ ਖੁਦਾ ਤੂੰ ਕਿੱਥੇ ਹੈ, ਮੈਂ ਤੇਰੀ ਚਾਕਰੀ ਕਰਨੀ ਹੈ, ਤੇਰੀ ਨੌਕਰੀ ਕਰਨੀ ਹੈ। तेरी गुलामी करनी। जो कुछ मैनू आउंदा मैं तेनू दस दिता है, जिहड़े जिहड़े गुण मेरे कोल ने मैं तेनू दस दिते ने, हुण तेरे गुणा दा मैनू पता कोई नहीं। ओ वाइज कह रहा सी तू ला शरीक है तो आप भी ला शरीक हैं, साडा कोई शरीक नहीं। ओ वाइज कह रहा सी तू ला मकान है, तेरा कोई थां टिकाणा नहीं तो अपना भी कोई नहीं। तो इस हिसाब नाल मैं तेरे नाल सांझ बनाई है, तू मेरियां खूबियां सुन ले, बाकी मैनू कुछ नहीं पता। तू कुजाई ताशवम मम चाकर अंदर, मौलाना रोम ने लिखे। इस तरह की जब उसने उच्ची फरियाद की थी, तू को जाई तू किथे है, तू को जाई ताशवम मम चाकरद, मैं तेरी चाकरी करनी है, मैं तेरा गुलाम बनना है, मैं तेरी सेवा करनी है। कहिंदे ने हजरत मूसा नू क्रोध चढ़िया, उन्हें दो थप्पड़ खिंच के उसने मारे। खुदा नू ताप चढ़दा है, तू दवाई घोट के पिलाएगा, ओदे कपड़े पाटदे ने तू सी देगा, ओदी जुत्ती पाटदी है। मूर्ख तेनू इतनी भी समझ नहीं खुदा की है। उते व्यापक सता एक महान शक्ति है, तेनू कख नहीं समझ, फिर यह शब्द ना बोली। चला गया कहो दूर थे, रोन लग पिया आयाली। कहिंदा सारे जहान दे च इक तू ही ते सी, वह वाइज कहिंदा सी मेरे वर्गे। पता है संबंध कित्थे जुड़दा है, या दूजे नू अपने वर्गा बनाओ या खुद दूजे वर्गे बनो, उंज नहीं जुड़ेगा संबंध। या कोई गुरु वर्गा बने या गुरु नू अपने वर्गा बनाए, गुरु साडे वर्गा नहीं बनेगा। अगर साडे वर्गा बन जाए तो गुरु गुरु ही नहीं है। प्रभु साडे वर्गा नहीं हो सकता, अगर साडे वर्गा हो गया तो प्रभु प्रभु ही नहीं है। सानू प्रभु वर्गा होना पेगा, परमात्मा वर्गा। हर जन ऐसा चाहिए जैसा हरि होए, मनुख नू वसीला दिता है उस परमात्मा ने परमात्मा होण दा। हर जन ऐसा चाहिए जैसा हरि ही होए, हरि दा जन हरि दा भगत हरि जैसा चाहिदा है, स्वभाव करके स्वभाव करके। फरियाद पिया करदा है रो के, एक तू ही ते सी मेरे वर्गा। पर ए रैबर कहिंदा है, ए पैगंबर कहिंदा है, तू मेरे वर्गा नहीं है। जारो जार रोण लग पिया। दो रोटियां बनाइया दरिया दी दरिया रह गईया, दुध भी धरे दा धरा रह गया, उसने पीता नहीं। इतनी उदे दिल नू चोट लग। को तूर ते बैठदे ही मूसा हमेशा जुड़ जांदा सी, इक्को ही दफा नाम दोहरांदा सी ते जुड़ जांदा सी, अज नहीं जुड़ रहा। रात नूं लंघण नूं आ गई, तारे टुटदे टुटदे खिसकण लग पैणा, प्रभात हो गई, लेकिन मूसा दा मन नहीं जुड़िया। फरियाद की थी मूसा ने, ए खुदा मेरे कुल की गलती हुई है, मेरे कुल ऐसी की भूल हो गई है। जुड़ना परमात्मा दी बख्शिश है, मनुख दी अपनी मेहनत नहीं। जप करना मनुख दी मेहनत है, जप समाधि बन जाए, रस बन जाए, आनंद बन जाए, ये उदी रहमत है, मनुख दी मेहनत नहीं है। इस चक्कर च ना पैना, रोटी कमाना, रोटी पकाना, रोटी खाण तक ही मनुख सीमित है। खून ते परमात्मा ने बनाना है, कोई ऐसी थोड़ी बनाना है, वो साढ़े हाथ च रखिया ही नहीं। उसने खादे भोजन दा खून ना बने तो फिर असी हो सकते हैं। गुरुद्वारे आना, सत्संग करना, बाणी जपना, वाहिगुरु मंत्र जपना, इबादत करना, अमृत वेले उठना है ते मनुख ने करना है। पर कोई समाधि लीन हो जाए तो उदी बख्शिश है, तो उदी रहमत है, मनुख दे वास दी गल नहीं है, है ही नहीं। इस चक्कर च ना पैना, ये उदी रहमत है। मूसा कहिंदा सी, ए खुदा तेरी रहमत मेरे ते हमेशा बरसदी सी, अज की है। ਅੱਜ ਮੇਰਾ ਮਨ ਕਿਉਂ ਨਹੀਂ ਜੁੜਿਆ ਤੇਰੇ 'ਚ? ਅਲਹਾਮ ਹੋਇਆ, ਨਹੀਂ ਜੁੜ ਸਕੇਗਾ। ਕਿਉਂ? ਤੂੰ ਅੱਜ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ, ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ। ਉਹ ਜਿਹੜਾ ਅਲਹਾਮ ਹੋਇਆ, ਉਹਨੂੰ ਮੌਲਾਨਾ ਰੂਮ ਨੇ ਆਪਣੀ ਮਸਨਵੀ 'ਚ ਇੰਝ ਲਿਖਿਆ, ਤੂੰ ਬਰਾਏ ਵਸਲ ਕਰਦਨ ਆਮਦੀ, ਨੇ ਬਰਾਏ ਫਸਲ ਕਰਦਨ ਆਮਦੀ। ਤੂੰ ਇਸ ਦੁਨੀਆ ਦੇ 'ਚ ਜੋੜਨ ਲਈ ਆਇਆ, ਤੋੜਨ ਲਈ ਨਹੀਂ। ਤੂੰ ਤਾਂ ਤੋੜ ਕੇ ਰੱਖ ਦਿੱਤਾ। ਭਾਵੇਂ ਉਹ ਨਾ ਸਮਝ ਸੀ, ਪਰ ਉਹਨੇ ਮੇਰੇ ਨਾਲ ਸੰਬੰਧ ਜੋੜ ਲਿਆ ਸੀ। ਉਹ ਜਿਹੜੇ ਆਪਣੇ ਗੁਣ ਮੇਰੇ ਸਾਹਮਣੇ ਰੱਖਦਾ ਪਿਆ ਸੀ, ਮੈਨੂੰ ਬੜੇ ਪਿਆਰੇ ਲੱਗੇ, ਬਹੁਤ ਪਿਆਰੇ ਲੱਗੇ। ਇੱਕ ਗੱਲ ਹੋਰ ਵੀ ਅਰਜ਼ ਕਰਦੇ ਹਾਂ, ਅਗਰ ਮਨੁੱਖ ਚਤੁਰ ਅਤੇ ਚਲਾਕ ਨਹੀਂ ਹੈ ਤਾਂ ਸੰਸਾਰ ਦੇ 'ਚ ਕਾਮਯਾਬ ਨਹੀਂ ਹੋ ਸਕੇਗਾ। ਪਰ ਮਨੁੱਖ ਭੋਲਾ ਨਹੀਂ ਹੈ, ਧਰਮ ਦੀ ਦੁਨੀਆ 'ਚ ਕਾਮਯਾਬ ਨਹੀਂ ਹੋ ਸਕੇਗਾ। ਚਲਾਕ ਬੰਦੇ ਦੀ ਧਰਮ ਦੁਨੀਆ 'ਚ ਨਹੀਂ ਚੱਲਦੀ, ਭੋਲਾ ਵਾ ਸੰਸਾਰ ਦੇ 'ਚ ਨਹੀਂ ਚੱਲਦਾ। ਕਬੀਰ ਕਹਿੰਦੇ ਨੇ, ਚਤੁਰਾਈ ਨਾ ਚਤੁਰ ਭੁਜ ਪਾਈਏ, ਰੇ ਜਨ ਮਨ ਮਾਧੋ ਸਿਉਂ ਲਾਈਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ, ਨਾ ਚਤੁਰਾਈਆਂ ਸਿਆਣਪਾਂ ਆਵੇਂ ਕਿਤੇ ਨਾ ਕਾਮ। ਕਿਤਨੀ ਚਤੁਰਾਈ ਇਕੱਠੀ ਕਰ ਲੇ, ਕਿਤਨਾ ਪਾਰ ਦਾ ਗਿਆਨ ਇਕੱਠਾ ਕਰ ਲੇ, ਕਿਤਨੀ ਸਿਆਣਪ ਇਕੱਠੀ ਕਰ ਲੇ, ਕਿਤਨਾ ਤੂੰ ਚਲਾਕ ਹੋ ਜਾਏ, ਹਾਜ਼ਰ ਜਵਾਬ ਹੋ ਜਾਏ, ਪਰਮਾਤਮਾ ਦੀ ਦੁਨੀਆ 'ਚ ਨਹੀਂ ਚੱਲਦੀ। ਉੱਥੇ ਤਾਂ ਭੋਲਾ ਭਾਅ ਚੱਲਦਾ, ਮਾਸੂਮੀਅਤ ਚੱਲਦੀ ਹੈ, ਉੱਥੇ ਤੇ ਸ਼ਰਧਾ ਕੰਮ ਆਉਂਦੀ ਹੈ, ਉੱਥੇ ਤੇ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਇਹ ਕੰਮ ਆਉਂਦਾ। ਅਲਹਾਮ ਹੋਇਆ, ਤੂੰ ਬਰਾਏ ਵਸਲ ਕਰਦਨ ਆਮਦੀ, ਨੇ ਬਰਾਏ ਫਸਲ ਕਰਦਨ ਆਮਦੀ। ਤੈਨੂੰ ਮੈਂ ਭੇਜਿਆ ਸੀ ਜਗਤ ਦੇ 'ਚ ਲੋਕਾਂ ਦੇ ਦਿਲ ਜੋੜਨ ਵਾਸਤੇ, ਪਰ ਤੂੰ ਤੇ ਇੱਕ ਜੁੜੇ ਨੂੰ ਤੋੜ ਕੇ ਆ ਗਿਆ। ਉਹ ਜਿਹੜੇ ਗੁਣ ਆਪਣੇ ਦੱਸਦਾ ਪਿਆ ਸੀ, ਮੈਨੂੰ ਬੜੇ ਪਿਆਰੇ ਲੱਗੇ, ਬਹੁਤ ਪਿਆਰੇ ਲੱਗੇ, ਤੂੰ ਤੇ ਤੋੜ ਕੇ ਰੱਖ ਦਿੱਤਾ। ਜਾ ਹੁਣ ਤੂੰ ਮੇਰੇ ਨਾਲ ਤਾਂ ਜੁੜ ਸਕੇਗਾ, ਪਹਿਲੇ ਉਹਨੂੰ ਜੋੜ ਕੇ ਆ, ਉਹਨੂੰ ਜਾ ਕੇ ਕਹਿ ਖੁਦਾ ਤੇਰੇ ਵਰਗਾ ਹੀ ਹੈ। ਇਤਿਹਾਸ ਹੈ, ਮੂਸਾ ਵਾਪਸ ਆਇਆ, ਉਹਦੇ ਪੈਰੀ ਪਿਆ, ਉਸ ਕੋਲ ਮਾਫ਼ੀ ਮੰਗੀ ਹੈ, ਪਤਾ ਕੀ ਆਖਿਆ, ਇਹ ਆਯਾਲੀ ਖੁਦਾ ਕਹਿੰਦਾ, ਖੁਦਾ ਤੇਰੇ ਵਰਗਾ ਹੀ ਹੈ, ਤੇਰੇ ਵਰਗਾ ਹੀ ਹੈ। ਸਾਡੇ ਗੁਣਾਂ 'ਤੇ ਵੀ ਨਹੀਂ ਰੀਝਿਆ, ਸਾਡੇ ਗਿਆਨ 'ਤੇ ਵੀ ਨਹੀਂ ਰੀਝਿਆ, ਤੇਰੇ ਭੋਲੇ ਬਾ 'ਤੇ ਰੀਝ ਗਿਆ। ਇਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਾਂ ਕੋ ਕਰੇ ਕਛ ਹੋਤ ਨਾ ਕਾਹੂੰ ਕੇ ਕੀਏ, ਜਾਂ ਕੀ ਪ੍ਰਭ ਮਾਨ ਲੈ ਸਰਬ ਸੁਖ ਤਾਂ ਹੈ ਜੀਉ, ਜਿਹਦੀ ਮੰਨ ਲਵੇ। ਔਰ ਉਹਨੂੰ ਭੋਲੇ ਚੰਗੇ ਲੱਗਦੇ ਨੇ, ਭਗਤ ਭੋਲੇ ਹੁੰਦੇ ਨੇ, ਭੋਲੇ ਭਾਏ ਮਿਲੇ ਰਗਰ ਆਇਆ। ਭਗਤ ਕਬੀਰ ਜੀ ਕਹਿੰਦੇ ਨੇ, ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗਰ ਆਇਆ। ਭਾਰਤ ਵਿੱਚ ਇੱਕ ਚੋਟੀ ਦੇ ਜੋਗੀ ਨੂੰ ਭੋਲਾ ਨਾਥ ਕਰਕੇ ਕਹਿੰਦੇ ਨੇ, ਸ਼ਿਵ ਜੀ ਨੂੰ ਭੋਲਾ ਨਾਥ, ਭੋਲਾ ਭੋਲਾ ਭੋਲਾ। ਪਰਮਾਤਮਾ ਦੀ ਦੁਨੀਆ 'ਚ ਇਹ ਭੋਲਾਪਨ ਚੱਲਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਹਿ ਸਿਆਣਪਾਂ ਲੱਖ ਹੋਵੇ, ਪਰ ਇਹ ਸੈਂਕੜੇ ਤਰ੍ਹਾਂ ਦੀਆਂ ਲੱਖਾਂ ਤਰ੍ਹਾਂ ਦੀਆਂ ਸਿਆਣਪਾਂ ਨਾਵਨ ਸੰਸਾਰ ਦੇ ਉੱਤੇ ਕਾਮਯਾਬੀ ਨਹੀਂ ਹਾਸਲ ਕਰ ਸਕਦਾ। ਪਰ ਨਿਰੰਕਾਰ ਦੀ ਦੁਨੀਆ 'ਚ ਨਹੀਂ ਚੱਲਦੀ ਹੈ, ਧਰਮ ਦੀ ਦੁਨੀਆ 'ਚ ਨਹੀਂ ਚੱਲਦੀ। ਜਦ ਅੰਤਰਮੁਖੀ ਆਉਣਾ, ਸਾਰੀਆਂ ਸਿਆਣਪਾਂ ਨੂੰ ਪਰੇ ਰੱਖ ਦੇਣਾ। ਸਿਆਣਪਾਂ ਦੇ ਆਸਰੇ ਅਤੇ ਬਾਹਰ ਦੀ ਸਿਆਣਪਾਂ ਦੇ ਆਸਰੇ ਦੇ ਉੱਤੇ ਮਨੁੱਖ ਦੇ ਹੰਕਾਰ ਦੀ ਯਾਤਰਾ ਹੈ, ਨਿਰੰਕਾਰ ਦੀ ਯਾਤਰਾ ਨਹੀਂ ਹੈ। ਇਤਨੀ ਮੈਂ ਅਰਜ਼ ਕਰ ਰਿਹਾ, ਅਹੰਕਾਰ ਸਭ ਤੋਂ ਅੱਗੇ ਹੋਣਾ ਚਾਹੁੰਦਾ, ਸਭ ਤੋਂ ਅੱਗੇ ਹੋਣਾ ਚਾਹੁੰਦਾ। ਵਿਨਮਰ ਮਨੁੱਖ ਸਭ ਤੋਂ ਪਿੱਛੇ ਹੋਣਾ ਚਾਹੁੰਦਾ, ਸਭ ਤੋਂ ਪਿੱਛੇ ਹੋਣਾ ਚਾਹੁੰਦਾ। ਹੈਰਾਨਗੀ ਹੈ ਕਿ ਭਗਤ ਜਨ ਅਵਤਾਰੀ ਪੁਰਸ਼ ਥਾਂ ਥਾਂ 'ਤੇ ਆਪਣੇ ਆਪ ਨੂੰ ਕਹਿ ਦਿੰਦੇ ਨੇ ਅਸੀਂ ਕੋਈ ਚੰਗੇ ਨਹੀਂ, ਕੋਈ ਭਲੇ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਐਲਾਨੀਆਂ ਕਹਿੰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੇ ਗੁਰੂ ਨਾਨਕ 'ਤੇ ਪ੍ਰਸ਼ਨ ਕਰ ਦਿੱਤਾ ਸੀ, ਕੌਣ ਹੋ ਤੁਸੀਂ, ਤੁਹਾਡੇ ਬੋਲਾਂ ਨੇ ਪ੍ਰਭਾਵਿਤ ਬੜਾ ਕੀਤਾ, ਤੁਹਾਡੇ ਇੱਥੇ ਆਉਣ ਨਾਲ ਫਿਜ਼ਾ ਬੜੀ ਮੁਅੱਤਰ ਹੋ ਗਈ ਹੈ, ਤੁਸੀਂ ਸਾਡੇ ਕੋਲ ਕੀ ਬੈਠੇ ਹੋ, ਇੰਝ ਲੱਗਦਾ ਜਿਵੇਂ ਖੁਦਾ ਬੈਠ ਗਏ, ਕੌਣ ਹੋ ਤੁਸੀਂ। ਜਦ ਬਾਰ ਬਾਰ ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੇ ਪੁੱਛਿਆ ਕੌਣ ਹੋ ਤੁਸੀਂ, ਭਾਵੇਂ ਵਿਆਕਰਣ ਦੇ ਗ੍ਰੈਮਰ ਦੇ ਗਿਆਨੀ ਇਸਦੇ ਭਿੰਨ ਭਿੰਨ ਅਰਥ ਕਰਦੇ ਨੇ, ਸਤਿਗੁਰ ਇਹਨਾਂ ਜਵਾਬ ਦਿੰਦੇ ਨੇ, ਮਾਨਸ ਮੂਰਤ ਨਾਨਕ ਨਾਮ, ਸ੍ਰੀ ਰਾਗ ਦਾ ਸ਼ਬਦ ਹੈ, ਮਨੁੱਖ ਦੀ ਮੂਰਤੀਆਂ ਮਨੁੱਖਾਂ, ਮਾਨਸ ਮੂਰਤ ਨਾਨਕ ਨਾਮ ਪਰ ਕਰਨੀ ਕੁੱਤਾ ਦਰ ਫੁਰਮਾਨ, ਇਤਨੀ ਵਿਨਿਮਰਤਾ ਇਤਨੀ ਨਿਰਮਾਣਤਾ। ਜਪਜੀ ਸਾਹਿਬ ਦੀਆਂ ਚਾਰ ਪੌੜੀਆਂ ਵਿੱਚ ਕੁਦਰਤ ਦੀ ਵਿਚਾਰ ਹੈ, ਕੁਦਰਤ ਕੌਣ ਕਹਾਂ ਵਿਚਾਰ, ਵਾਰ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹਦੇ 'ਚ ਪਹਿਲੇ ਚਾਨਣ ਪੱਖ ਨੂੰ ਸਾਹਿਬ ਲੈਂਦੇ ਨੇ, ਅਸੰਖ ਜਪ ਅਸੰਖ ਵਾਹ, ਕੁਦਰਤ ਵਿੱਚ ਕੀ ਹੋ ਰਿਹਾ, ਕੌਣ ਕੌਣ ਨੇ, ਬੜੇ ਜਪੀਸ਼ਵਰ ਨੇ, ਬੜੇ ਤਪੀਸ਼ਵਰ ਨੇ, ਬੜੇ ਭਗਤ ਨੇ, ਬੜੇ ਗਿਆਨੀ ਨੇ, ਬੜੇ ਦਾਨੀ ਨੇ, ਅਸੰਖ ਜਪ ਅਸੰਖ ਭਾਵ, ਅਸੰਖ ਪੂਜਾ ਅਸੰਖ ਤਪਤਾਵ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਇਸ ਤਰ੍ਹਾਂ ਦਾ ਖੁਲਾਸਾ ਸੁਖਮਨੀ ਸਾਹਿਬ ਦੇ 'ਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਪਤਾ ਨਹੀਂ ਕਿਤਨਾ ਇਹ ਚਾਨਣ ਪੱਖ। ਫਿਰ ਸਤਿਗੁਰ ਰਾਤ ਨੂੰ ਅੱਗੇ ਕਰਦੇ ਨੇ, ਰਾਤ ਵੀ ਹੈ, ਅਸੰਖ ਮੂਰਖ ਅੰਧਕੌਰ, ਅਸੰਖ ਚੋਰ ਹਰਾਮ ਕੌਰ, ਅਸੰਖ ਅਮਰ ਕਰ ਜਾਏ ਜੋ, ਜ਼ਬਰਦਸਤੀ ਆਪਣਾ ਹੁਕਮ ਚਲਾਉਂਦੇ ਨੇ, ਅਗਲੇ ਦੀ ਤੋਫੀਕ ਵੀ ਨਹੀਂ ਦੇਖਦੇ ਕਿ ਅਗਲਾ ਇਹ ਹੁਕਮ ਮੰਨ ਵੀ ਸਕੇਗਾ ਕਿ ਨਹੀਂ, ਇਤਨੀ ਉਹਦੀ ਸਮਰੱਥਾ ਵੀ ਹੈ ਕਿ ਨਹੀਂ, ਪਾਲਣਾ ਵੀ ਕਰ ਸਕੇਗਾ ਕਿ ਨਹੀਂ, ਪਰ ਬਾਹਰ ਬੋਝ ਬਣ ਜਾਂਦੇ ਨੇ ਉਹਦੇ ਉੱਤੇ, ਜ਼ਬਰਦਸਤੀ ਚਲਾਉਂਦੇ ਨੇ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਡ ਹਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਇਹਨਾਂ ਸਾਰਿਆਂ ਦੀ ਗਿਣਤੀ ਕਰਦਿਆਂ 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 ਤਿੰਨ ਪੰਕਤੀਆਂ ਦੇ 'ਚ ਤੇ ਮੂਲ ਪੰਕਤੀ ਇਹ ਕੁਦਰਤ ਕੌਣ ਕਹਾ ਵਿਚਾਰ, ਪਰ ਇਸ ਪੌੜੀ ਦੇ 'ਚ ਇਹ ਨਹੀਂ ਹੈ, ਤਿੰਨ ਪੌੜੀਆਂ ਦੇ 'ਚ ਮੂਲ ਪੰਕਤੀ ਇਹੀ ਹੈ, ਕੁਦਰਤ ਕੌਣ ਕਹਾ ਵਿਚਾਰ। ਪਤਾ ਇਸ ਪੌੜੀ ਦੇ 'ਚ ਕਿਹੜੀ ਪੰਕਤੀ ਹੈ, ਨਾਨਕ ਨੀਚ ਕਹੇ ਵਿਚਾਰ, ਨੀਚਾਂ ਦੀ ਗਿਣਤੀ ਕਰਦਿਆਂ ਕਰਦਿਆਂ, ਮੂਰਖਾਂ ਦੀ ਗਿਣਤੀ ਕਰਦਿਆਂ ਕਰਦਿਆਂ, ਪਾਪੀਆਂ ਦੀ ਗਿਣਤੀ ਕਰਦਿਆਂ ਕਰਦਿਆਂ, ਚੋਰਾਂ ਦੀ ਗਿਣਤੀ ਕਰਦਿਆਂ ਕਰਦਿਆਂ, ਫਿਰ ਉਸੇ ਕਤਾਰ ਵਿੱਚ ਉਸੇ ਲਾਈਨ ਵਿੱਚ ਸਤਿਗੁਰੂ ਆਪ ਖੜੇ ਹੋ ਜਾਂਦੇ ਨੇ, ਨਾਨਕ ਨੀਚ ਕਹੇ ਵਿਚਾਰ। ਇਹਨਾਂ ਨੀਚਾਂ ਦੀ ਵਿਚਾਰ ਕਰਨ ਵਾਲਾ ਕੌਣ ਹੈ, ਇਹ ਗਿਣਤੀ ਕੌਣ ਕਰ ਰਿਹਾ, ਨਾਨਕ ਨੀਚ ਕਹੇ ਵਿਚਾਰ, ਵਾਰਿਆਂ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਵਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਕ ਹੋਰ ਪਹਿਲੂ ਵੀ ਇਤਿਹਾਸਕ ਮੈਂ ਤੁਹਾਡੇ ਸਾਹਮਣੇ ਰੱਖਾਂ, ਗੋਬਿੰਦਵਾਲ ਸਾਹਿਬ ਦੀ ਗੱਲ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸਿੰਘਾਸਣ 'ਤੇ ਬੈਠੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਦਾਤੂ ਜੀ ਸ਼ਰੀਕਾਂ ਦੇ ਭੜਕਾਏ ਹੋਏ ਕ੍ਰੋਧ ਨਾਲ ਭਰੇ ਹੋਏ ਆ ਗਏ। ਸੰਗਤ 'ਚ ਆਉਂਦਿਆਂ ਹੀ ਖਿੱਚ ਕੇ ਲੱਤ ਮਾਰੀ ਧੰਨ ਗੁਰੂ ਅਮਰਦਾਸ ਨੂੰ, ਸਿੰਘਾਸਣ 'ਤੇ ਸਾਡਾ ਸੀ, ਤੁਸੀਂ ਜਾ ਬੈਠੇ, ਸੌਗਾਤ 'ਤੇ ਸਾਡੀ ਸੀ, ਤੁਸੀਂ ਸਿੰਘਾਸਣ 'ਤੇ ਬੈਠ ਗਏ, ਖਿੱਚ ਕੇ ਸੀਨੇ 'ਚ ਲੱਤ ਮਾਰੀ, ਸਤਿਗੁਰੂ ਥੱਲੇ ਗਿਰ ਗਏ, ਬਿਰਧ ਸਰੀਰ ਸੀ, 84 ਸਾਲ ਦੀ ਆਯੂ, ਉਹ ਜਵਾਨ ਬਿਲਕੁਲ ਨੌਜਵਾਨ ਤਾਕਤਵਰ, ਗਿਰਦਿਆਂ ਸਾਰ ਸਤਿਗੁਰੂ ਆਪਣੇ ਆਪ ਨੂੰ ਸੰਭਾਲਦੇ ਨੇ ਅਤੇ ਦਾਤੂ ਦੇ ਚਰਨ ਪਕੜ ਲਏ, ਤੇ ਜੋ ਕੁਛ ਮੁਖਾਰ ਬਿੰਤੋ ਬੋਲੇ ਨੇ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿੱਚ ਇੰਝ ਲਿਖੇ ਨੇ, ਇੱਕ ਤੋ ਸੇਵਾ ਕਰਤ ਰਹੇ ਹੂੰ, ਦੁਤੀਏ ਬੈਠੇ ਬਿਰਦ ਬਏ ਹੂੰ, ਯਾਂ ਤੇ ਅਦਕ ਸਰੀਰ ਕਠੋਰਾ। ਦਾਤੂ ਜੀ, ਮੇਰਾ ਸਰੀਰ ਬੜਾ ਸਖਤ ਹੈ, ਹੱਡੀਆਂ ਬੜੀਆਂ ਕਰੜੀਆਂ ਨੇ, ਕਿਉਂਕਿ ਇੱਕ ਉਮਰ ਮੇਰੀ ਬਹੁਤ ਜ਼ਿਆਦਾ ਹੋ ਗਈ ਹੈ, ਬੁੱਢਾ ਹੋ ਗਿਆ, ਬਿਰਦ ਸਰੀਰ ਹੈ, ਹੱਡੀਆਂ ਸਖਤ ਨੇ, ਚਮੜੀ ਸਖਤ ਹੈ। ਦੂਸਰਾ, ਮੈਂ ਸੇਵਾ ਕਰੜੀ ਕਰਦਾ ਰਿਹਾ, ਤੱਪੜ ਝਾੜਦਾ ਰਿਹਾ, ਲੱਕੜ ਫਾੜਦਾ ਰਿਹਾ, ਲੰਗਰ ਵੰਡਦਾ ਰਿਹਾ, ਲੰਗਰ ਬਣਾਉਂਦਾ ਰਿਹਾ, ਪਾਣੀ ਢਾਉਂਦਾ ਰਿਹਾ, ਕਰੜੀ ਸੇਵਾ ਕਰਦਾ ਰਿਹਾ, ਉਸ ਨਾਲ ਮੇਰਾ ਸਰੀਰ ਕਰੜਾ ਹੋ ਗਿਆ। ਦੁਤੀਏ ਬਹਿ ਤੇ ਬਿਰਧ ਬਹਿਓ, ਯਾਂ ਤੇ ਅਦਕ ਸਰੀਰ ਕਠੋਰਾ, ਤੁਮਰੇ ਚਰਨ ਮਰਦਰ ਨਹਿ ਥੋਰਾ। ਤੁਹਾਰੇ ਚਰਨ, ਤੁਹਾਡੇ ਪੈਰ ਬੜੇ ਕੋਮਲ, ਬੜੇ ਕੋਮਲ, ਮੇਰਾ ਸਰੀਰ ਬੜਾ ਸਖਤ, ਤੁਸੀਂ ਖਿੱਚ ਕੇ ਮੈਨੂੰ ਲੱਤ ਮਾਰੀਏ, ਤੁਹਾਡੇ ਚਰਨਾਂ 'ਚ ਕੋਈ ਮੌਤ ਤਾਂ ਨਹੀਂ ਆਈ, ਕੋਈ ਤਕਲੀਫ ਤਾਂ ਨਹੀਂ ਹੋਈ। ਦਾਤੂ ਹੈਰਾਨ, ਖਿੱਚ ਕੇ ਲੱਤ ਵੀ ਮੈਂ ਮਾਰੀ ਅਤੇ ਹੱਥ ਜੋੜ ਕੇ ਮੇਰੇ ਅੱਗੋਂ ਖੜੇ, ਇੰਨੇ ਵਿਨਮਰਤਾ। ਮੱਕੇ ਦੇ ਇਮਾਮ ਨੇ ਖਿੱਚ ਕੇ ਗੁਰੂ ਨਾਨਕ ਦੇ ਸੀਨੇ 'ਚ ਲੱਤ ਮਾਰੀ ਹੈ, ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਕਿ ਕੌਣ ਮਹਾਨ ਕਾਫਰਾਂ ਦਾ ਕਾਫਰ ਸੁੱਤਾ ਪਿਆ, ਸੀਨੇ 'ਚ ਖਿੱਚ ਕੇ ਲੱਤ ਮਾਰੀ। ਵਕਤ ਦਾ ਰੈਬਰੀ ਪੁਰਸ਼, ਬ੍ਰਹਮ ਗਿਆਨ ਦੀ ਮੂਰਤੀ, ਤਮਾਮ ਰੱਬੀ ਸ਼ਕਤੀਆਂ ਨਾਲ ਭਰਿਆ ਹੋਇਆ ਹਿਰਦਾ। ਕਿ ਕੌਣ ਮਹਾਨ ਕਾਫਰਾਂ ਦਾ ਕਾਫਰ ਹੈ, ਖੁਦਾ ਦੇ ਘਰ ਦੀ ਤਰਫ ਪੈਰ ਕਰਕੇ ਸੁੱਤਾ ਪਿਆ, ਉੱਥੇ ਹੀ ਸਤਿਗੁਰ ਕਹਿੰਦੇ ਨੇ, ਇਹ ਇਮਾਮ ਜਿਸ ਪਾਸੇ ਖੁਦਾ ਨਹੀਂ ਹੈ ਉਸ ਪਾਸੇ ਮੇਰੇ ਪੈਰ ਕਰਦੇ, ਭਾਵ ਤਾਂ ਇਤਨਾ ਸੀ ਮੈਂ ਜਿੱਧਰ ਦੇਖਦਾ ਹੈ ਤੇ ਖੁਦਾ ਹੀ ਹੈ, ਤੇ ਖੁਦਾ ਹੀ। ਭਾਈ ਗੁਰਦਾਸ ਜੀ ਲਿਖਦੇ ਨੇ, ਫਿਰਿਆ ਮੱਕਾ ਕਲਾ ਦਿਖਾਈ, ਸੀਨੇ 'ਚ ਲੱਤ ਖਾ ਕੇ ਔਰ ਮਹਾਨ ਗਾਲ ਸੁਣ, ਬਹੁਤ ਵੱਡੀ ਗਾਲ ਹੈ, ਕੌਣ ਕਾਫਰਾਂ ਦਾ ਮਹਾਨ ਕਾਫਰ ਸੁੱਤਾ ਪਿਆ, ਕਿਸੇ ਸੁਹਾਗਣ ਨੂੰ ਵੇਸਵਾ ਕਹਿ ਦੇਣਾ ਹੈ, ਬਹੁਤ ਵੱਡੀ ਗਾਲ ਹੈ, ਰੱਬ ਨਾਲ ਜੁੜੀ ਹੋਈ ਆਤਮਾ ਨੂੰ ਕਾਫਰ ਕਹਿ ਦੇਣਾ, ਇਹ ਕਿਹੜਾ ਸੁੱਤਾ ਕੁਫਰ ਕੁਫਾਰੀ। ਪਰ ਸਤਿਗੁਰ ਸਹਿਣ ਕਰ ਗਏ। ਬਾਹਰ ਦੀ ਯਾਤਰਾ ਸਾਰੀ ਹੰਕਾਰ ਦੀ ਯਾਤਰਾ ਹੈ, ਅੰਦਰ ਦੀ ਯਾਤਰਾ ਨਿਰੰਕਾਰ ਦੀ ਔਰ ਵਿਨਮਰਤਾ ਦੀ ਯਾਤਰਾ ਹੈ। ਬਾਹਰ ਦੀ ਯਾਤਰਾ ਮੈਂ ਸਭ ਕੁਛ ਹੋ ਜਾਵਾਂ ਔਰ ਸਭ ਤੋਂ ਅੱਗੇ ਨਿਕਲ ਜਾਵਾਂ, ਅੰਦਰ ਦੀ ਯਾਤਰਾ ਮੈਂ ਸਭ ਕੁਛ ਖੋ ਜਾਵਾਂ, ਮਿੱਟ ਜਾਵਾਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਅੰਦਰ ਮਨੁੱਖ ਨਾ ਕੁਛ ਹੋ ਕੇ ਸਭ ਕੁਛ ਹੋ ਜਾਂਦਾ ਹੈ, ਔਰ ਬਾਹਰ ਸਭ ਕੁਛ ਹੋ ਕੇ ਵੀ ਕੱਖ ਨਹੀਂ ਆਉਂਦਾ, ਇਹ ਵੀ ਮੈਂ ਅਰਜ਼ ਕਰਦੇ ਹਾਂ, ਇਹ ਵੀ ਧਿਆਨ ਗੋਚਰ ਹੈ। ਬਾਹਰ ਅੱਗੇ ਨਿਕਲ ਕੇ ਵੀ ਇਹਨੂੰ ਪਤਾ ਚੱਲ ਜਾਂਦਾ ਕੁਛ ਵੀ ਨਹੀਂ, ਠੀਕ ਹੈ ਮੈਂ ਬਥੇਰਿਆਂ ਤੋਂ, ਧਨ ਤੋਂ ਅੱਗੇ ਨਿਕਲ ਗਿਆ, ਸ਼ਕਤੀ ਤੋਂ ਅੱਗੇ ਨਿਕਲ ਗਿਆ, ਪ੍ਰਭਤਾ ਤੋਂ ਅੱਗੇ ਨਿਕਲ ਗਿਆ, ਜਾਂ ਕਲਾ ਦੇ 'ਚ ਅੱਗੇ ਹਾਂ, ਗੁਣਾਂ ਦੇ 'ਚ ਅੱਗੇ ਹਾਂ, ਰੂਪ ਦੇ 'ਚ ਅੱਗੇ ਹਾਂ, ਰੰਗ ਦੇ 'ਚ ਅੱਗੇ ਹਾਂ, ਜਾਤ ਦੇ 'ਚ ਅੱਗੇ ਹਾਂ। ਬਾਹਰ ਸਭ ਕੁਛ ਮਿਲ ਕੇ ਵੀ ਪਤਾ ਚੱਲ ਜਾਂਦਾ ਹੈ, ਕੁਛ ਨਹੀਂ ਮਿਲਿਆ। ਬਾਹਰ ਸਭ ਕੁਛ ਹੋ ਕੇ ਵੀ ਪਤਾ ਚੱਲਦਾ ਮੈਂ ਕੁਛ ਵੀ ਨਹੀਂ, ਕੁਛ ਵੀ ਨਹੀਂ। ਔਰ ਅੰਦਰ ਜਦ ਮਨੁੱਖ ਸਭ ਕਹਿ ਦਿੰਦਾ ਮੈਂ ਕੁਛ ਵੀ ਨਹੀਂ, ਕੁਛ ਵੀ ਨਹੀਂ, ਔਰ ਇਸ ਅਵਸਥਾ 'ਤੇ ਪਹੁੰਚ ਜਾਂਦਾ, ਸਭ ਕੁਛ ਹੋ ਜਾਂਦਾ, ਬੂੰਦ ਸਾਗਰ ਹੋ ਜਾਂਦੀ, ਪਰਮਾਤਮਾ ਵਰਗਾ ਹੋ ਜਾਂਦਾ। ਅੰਦਰ ਦੀ ਯਾਤਰਾ ਵਿਨਿਮਰਤਾ ਦੀ ਯਾਤਰਾ, ਨਾ ਕੁਛ ਆਉਣ ਦੀ ਯਾਤਰਾ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਬੜਾ ਸੁੰਦਰ ਇਸ ਦੇ ਉੱਤੇ ਇੱਕ ਆਲਮ ਨੇ ਆਪਣਾ ਖਿਆਲ ਦਿੱਤਾ, ਅਜ ਰਾਹ ਚੁਨਾਰ ਕਿ ਸਲਾਮਤ ਨਾ ਕੁਨਦ, ਸਮਾਪਤੀ ਕਰੀਏ, ਰਸਤੇ ਵਿੱਚ ਇਸ ਢੰਗ ਨਾਲ ਚੱਲ ਕਿ ਤੇਰੇ ਚੱਲਣ ਨਾਲ ਕਿਸੇ ਦਾ ਰਸਤਾ ਨਾ ਰੁਕੇ, ਤੂੰ ਕਿਸੇ ਦੇ ਰਸਤੇ ਦਾ ਰੋੜਾ ਨਾ ਬਣੇ, ਤੂੰ ਕਿਸੇ ਦੇ ਰਸਤੇ ਦਾ ਕੰਡਾ ਨਾ ਬਣੇ, ਤੂੰ ਕਿਸੇ ਚੱਲਦੇ ਮਨੁੱਖ ਦੇ ਪੈਰਾਂ ਨੂੰ ਰੋਕੀ ਨਾ। ਅੱਜ ਰਾਹ ਚੁਨਾਰ ਕੇ ਸਲਾਮਤ ਨਾ ਕੁਨਦ, ਕਈ ਮਨੁੱਖ ਮਨੁੱਖ ਨਹੀਂ ਆਉਂਦੇ, ਰੋੜੇ ਆਉਂਦੇ ਨੇ, ਕੰਡੇ ਆਉਂਦੇ ਨੇ, ਉਹਨਾਂ ਦੀ ਕੋਸ਼ਿਸ਼ ਆਉਂਦੀ ਹੈ ਰੋਕੀਏ, ਇਹ ਪਛੜਿਆ ਹੀ ਰਹੇ। ਅਜ ਰਾਹ ਚੁਨਾਰ ਕੇ ਸਲਾਮਤ ਨਾ ਕੁਨਦ, ਬਾ ਖਲਕ ਚੁਨਾ ਜ਼ੀ ਕੇ ਕਯਾਮਤ ਨਾ ਕੁਨਦ। ਖਲਕਤ ਵਿੱਚ ਮਖਲੂਕ ਦੇ ਵਿੱਚ ਇਸ ਢੰਗ ਨਾਲ ਰਹਿ ਕਿ ਤੇਰੇ ਰਹਿਣ ਨਾਲ ਕਯਾਮਤ ਨਾ ਹੋਵੇ। ਕਈ ਬੰਦੇ ਬੰਦੇ ਨਹੀਂ ਆਉਂਦੇ, ਬਸ ਚਿੰਗਾਰੀਆਂ ਹੀ ਆਉਂਦੇ ਨੇ। ਜਿੱਥੇ ਬੈਠੇ ਕੋਈ ਨਾ ਕੋਈ ਭਾਂਬੜ ਤੇ ਬਾਲਣਗੇ, ਕੋਈ ਨਾ ਕੋਈ ਅੱਗ ਤੇ ਲਾਉਣਗੇ, ਕੁਛ ਨਾ ਕੁਛ ਤੇ ਚਿੰਗਾਰੀ ਛੋੜਨਗੇ। ਬਾ ਖਲਕ ਚੋਨਾ ਜ਼ੀ ਕੇ ਕਯਾਮਤ ਨਾ ਕੁਨਦ, ਦਰ ਮਸਜਿਦ ਗਰ ਰਵੀ ਕੇ ਚੋਨਾ ਜ਼ੌ ਕੇ ਤੋਰਾ, ਦਰ ਪੇਸ਼ ਨਾ ਖੁਆਨਦ ਉਹ ਇਮਾਮਦ ਨਾ ਕੁਨਦ। ਕਦੀ ਤੇਰਾ ਖਿਆਲ ਆਵੇ ਨਾ ਕਿ ਮੈਂ ਮਸਜਿਦ ਦੇ ਜਾਣਾ ਹੈ ਅਤੇ ਨਮਾਜ਼ ਪੜ੍ਹਨੀ ਹੈ, ਅੱਗੇ ਅੱਗੇ ਹੋ ਕੇ ਨਮਾਜ਼ ਨਾ ਪੜ੍ਹੀ, ਮਤਾਂ ਤੇਰੇ ਅਗਰ ਖਿਆਲ ਪੈਦਾ ਹੋ ਜਾਏ ਮੈਂ ਇਮਾਮ ਹਾਂ ਔਰ ਮੈਂ ਖੁਦਾ ਦੇ ਘਰ ਦੇ 'ਚ ਵੀ ਨੰਬਰ 1 ਹਾਂ, ਮੇਰਾ ਪਹਿਲਾ ਨੰਬਰ, ਬਾਕੀ ਸਭ ਪਛੜੇ ਹੋਏ ਨੇ, ਬਾਕੀ ਕੀ ਨੇ, ਕੁਛ ਵੀ ਨੇ। ਇਸ ਘਰ ਦੇ 'ਤੇ ਜੋ ਕੁਛ ਨਾ ਕੁਛ ਹੋ ਜਾਂਦਾ ਹੈ ਉਹ ਸਭ ਕੁਛ ਹੋ ਜਾਂਦਾ ਹੈ, ਔਰ ਜੋ ਸਭ ਕੁਛ ਹੋਣ ਦੀ ਕੋਸ਼ਿਸ਼ ਕਰਦਾ ਹੈ ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ। ਇੱਕ ਹਕੀਕਤ ਹੈ, ਇੱਕ ਬਹੁਤ ਸੱਚਾਈ ਹੈ, ਸਭ ਕੁਛ ਹੋਣ ਦੇ 'ਚ, ਸਭ ਕੁਛ ਹੋ ਜਾਵਾਂ ਉਸ ਦੇ 'ਚ ਮਨੁੱਖ ਜਿਤਨੀ ਮਿਹਨਤ ਕਰਦਾ ਹੈ, ਯਤਨ ਕਰਦਾ ਹੈ, ਉਹਦਾ ਸਵਾਂ ਭਾਗ ਵੀ ਮਨੁੱਖ ਇਸ ਦੇ 'ਚ ਨਹੀਂ ਲਾਉਂਦਾ ਕਿ ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਔਰ ਵਾਕਈ ਜਿਸ ਦਿਨ ਇਹ ਨਾ ਕੁਛ ਹੋ ਜਾਂਦਾ ਹੈ ਸਭ ਕੁਛ ਹੋ ਜਾਂਦਾ ਹੈ। ਬੀਜ ਨਾ ਕੁਛ ਹੋ ਕੇ ਇੱਕ ਦਿਨ ਫਲ ਬਣ ਜਾਂਦਾ ਹੈ, ਦਰਖਤ ਬਣ ਜਾਂਦਾ ਹੈ, ਪਰ ਪਹਿਲੇ ਹੀ ਤਾਂ ਮਿਟਦਾ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਤੋ ਮੈਂ ਅਰਜ਼ ਕਰਾਂ, ਇੱਕ ਬਾਹਰ ਦੀ ਯਾਤਰਾ ਹੈ, ਇੱਕ ਅੰਦਰ ਦੀ ਯਾਤਰਾ ਹੈ, ਇੱਕ ਹੰਕਾਰ ਦੀ ਯਾਤਰਾ ਹੈ, ਇੱਕ ਨਿਰੰਕਾਰ ਦੀ ਯਾਤਰਾ। ਇਹਨੂੰ ਮੈਂ ਪੂਰਨ ਤੌਰ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ 'ਚੋਂ ਖੋਲ੍ਹਣਾ ਸੀ, ਪਰ ਸਮਾਂ ਆਪਣੇ ਢੰਗ ਨਾਲ ਜੋ ਹੈ ਚਲਾ ਗਿਆ। 2 ਮਿੰਟ ਮੈਂ ਆਪ ਜੀ ਦੇ ਹੋਰ ਲਵਾਂ। ਅੰਦਰ ਦੀ ਯਾਤਰਾ ਨੂੰ ਹੀ ਧਿਆਨ ਸਾਧਨਾ ਕਹਿੰਦੇ ਨੇ। ਧਿਆਨ ਦਾ ਅੰਦਰ ਜਾਣਾ, ਧਿਆਨ ਦਾ ਬਾਹਰ ਜਾਣਾ, ਬਾਹਰ ਦੀ ਯਾਤਰਾ। ਬਾਹਰ ਮਨੁੱਖ ਉਦੋਂ ਦੁਖੀ ਹੋ ਜਾਂਦਾ ਜਦ ਉਸ ਤੋਂ ਕੋਈ ਅੱਗੇ ਹੈ, ਉਸ ਤੋਂ ਕੋਈ ਅੱਗੇ ਹੈ, ਕਿਸੇ ਚੀਜ਼ ਦੇ 'ਚ ਵੀ ਅੱਗੇ ਹੋਵੇ। ਪ੍ਰਭਤਾ 'ਚ ਅੱਗੇ, ਧਨ ਦੇ 'ਚ ਅੱਗੇ, ਸ਼ਕਤੀ ਦੇ 'ਚ ਅੱਗੇ, ਕਲਾ ਦੇ 'ਚ ਅੱਗੇ, ਗੁਣਾਂ ਦੇ 'ਚ ਅੱਗੇ, ਰੂਪ ਰੰਗ ਦੇ 'ਚ ਅੱਗੇ, ਕਿਸੇ ਚੀਜ਼ ਦੇ 'ਚ ਹੀ ਅੱਗੇ, ਦੁਖੀ ਹੋ ਜਾਏਗਾ। ਤਾਂ ਸਾਰੀ ਦੁਨੀਆਂ 'ਚ ਮਨੁੱਖਾਂ ਨੂੰ ਬਹੁਤਾ ਦੁੱਖ ਇਸ ਗੱਲ ਦਾ ਆਉਂਦਾ ਹੈ ਇਹ ਅੱਗੇ ਕਿਵੇਂ। ਆਪਣੇ ਹੀ ਦੁੱਖ ਮਨੁੱਖ ਦੇ ਬਥੇਰੇ ਆਉਂਦੇ ਨੇ, ਪਰ ਇੱਕ ਦੁੱਖ ਹੋਰ ਸਹੇੜ ਲੈਂਦਾ ਹੈ, ਇਹ ਅੱਗੇ ਕਿਉਂ? ਇਸ ਨੂੰ ਪਰਾਈ ਤਾਤ ਕਹਿੰਦੇ ਨੇ, ਮਹਾਰਾਜ ਨੇ ਜ਼ਿਕਰ ਕੀਤਾ। ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭੱਲਾ, ਪਰਾਈ ਤਾਤ ਲਈ ਫਿਰਦਾ, ਇਹ ਅੱਗੇ ਕਿਉਂ? ਅੰਦਰ ਦੀ ਯਾਤਰਾ, ਜਦ ਕੋਈ ਅੱਗੇ ਆਉਂਦਾ ਹੈ ਤਾਂ ਖੁਸ਼ ਹੋ ਜਾਂਦਾ ਹੈ, ਉਹਦੇ ਕਦਮਾਂ 'ਚ ਬੈਠ ਕੇ ਪ੍ਰਸੰਨ ਹੁੰਦਾ ਹੈ। ਹਰ ਕੇ ਸੰਤ ਬਤਾਓ ਮਾਰਗ, ਹਾਂ ਪਿੱਛੇ ਲਾਗ ਚਲੀ, ਪਿੱਛੇ ਚੱਲਣ ਵਿੱਚ ਖੁਸ਼ੀ ਹੁੰਦੀ ਉਸ ਨੂੰ, ਉੱਥੇ ਨਾ ਕੁਛ ਹੋਣ ਦੇ 'ਚ ਉਹਨੂੰ ਖੁਸ਼ੀ ਮਿਲਦੀ ਹੈ। ਜਦ ਕੋਈ ਅੱਗੇ ਜਾ ਰਿਹਾ ਆਉਂਦਾ ਹੈ ਉਹਦੀ ਉਮੰਗ ਵੱਧ ਜਾਂਦੀ ਹੈ, ਤਰੰਗ ਵੱਧ ਜਾਂਦੀ ਹੈ, ਸਿਰਫ ਮੈਂ ਹੀ ਪ੍ਰਭੂ ਦੇ ਮਾਰਗ 'ਤੇ ਨਹੀਂ ਚੱਲਿਆ, ਕੋਈ ਹੋਰ ਵੀ ਚੱਲਿਆ ਔਰ ਬਹੁਤ ਅੱਗੇ ਲੰਘ ਗਿਆ, ਬਹੁਤ ਅੱਗੇ ਲੰਘ ਗਿਆ, ਉਹਨੂੰ ਖੁਸ਼ੀ ਮਿਲਦੀ ਹੈ। ਬਾਹਰ ਦੀ ਯਾਤਰਾ ਜੋ ਅੱਗੇ ਲੰਘ ਹੈ, ਜੈਲਸੀ ਆਉਂਦੀ ਹੈ, ਈਰਸ਼ਾ ਆਉਂਦੀ ਹੈ, ਤਾਤ ਆਉਂਦੀ ਹੈ, ਪਰ ਅੰਦਰ ਦੀ ਯਾਤਰਾ ਜਦ ਕੋਈ ਅੱਗੇ ਲੰਘ ਜਾਏ ਖੁਸ਼ੀ ਆਉਂਦੀ ਹੈ। ਔਰ ਅੰਦਰ ਦੀ ਯਾਤਰਾ ਜਿਸ ਦਿਨ ਮਨੁੱਖ ਨਾ ਕੁਛ ਹੋ ਜਾਂਦਾ ਹੈ ਉਸ ਦਿਨ ਪਰਮਾਤਮਾ ਹੋ ਜਾਂਦਾ ਹੈ, ਇਸ ਦਾ ਜੋ ਪੂਰਨ ਖੁਲਾਸਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਬਿਆਨ ਕੀਤਾ। ਕਿਸੇ ਵਕਤ ਸਤਿਗੁਰ ਨੇ ਫਿਰ ਨਦੀ ਨਾਉ ਸੰਜੋਗੀ ਮੇਲੇ ਕਰਾਏ ਅਤੇ ਖੋਲ੍ਹਾਂਗੇ ਅੱਜ ਇਤਨੀ ਸੇਵਾ ਪ੍ਰਵਾਨ ਕਰਨੀ, ਸਾਹਿਬ ਰਹਿਮਤ ਕਰਨ ਤੁਹਾਡੇ ਧਿਆਨ ਨੂੰ ਅੰਤਰਮੁਖੀ ਲੈ ਜਾਣ। ਯਾਤਰਾ ਅੰਦਰ ਦੀ ਹੋਵੇ, ਔਰ ਅੰਦਰ ਦੀ ਯਾਤਰਾ ਵਿੱਚ ਜਿਹੜੇ ਗੁਣ ਪਨਪਦੇ ਨੇ ਉਹ ਕਾਗਜ਼ੀ ਫੁੱਲ ਨਹੀਂ ਆਉਂਦੇ, ਪਲਾਸਟਿਕ ਦੇ ਫੁੱਲ ਨਹੀਂ ਆਉਂਦੇ, ਅਸਲੀ ਫੁੱਲ ਆਉਂਦੇ ਨੇ। ਉਹਨਾਂ ਦੀ ਜਿੰਦ ਜਾਨ ਆਉਂਦੀ ਹੈ, ਉਹਨਾਂ ਦੀ ਬਾਕਾਇਦਾ ਬੁਨਿਆਦ ਆਉਂਦੀ ਹੈ, ਔਰ ਉਹ ਐਸੇ ਗੁਣ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਪਰਮਾਤਮਾ ਸਦਕੇ ਜਾਂਦਾ, ਪਰਮਾਤਮਾ ਗਲਵਕੜੀ 'ਚ ਲੈਂਦਾ। ਇਸ ਵਾਸਤੇ ਭਗਤ ਪਰਮਾਤਮਾ ਨੂੰ ਪਿਆਰੇ ਨੇ, ਭਗਤ ਸਭ ਤੋਂ ਨੇੜੇ ਨੇ, ਸਤਿਗੁਰ ਸਾਰਿਆਂ ਨੂੰ ਭਗਤੀ ਦਾ ਤੋਹਫ਼ਾ, ਭਗਤੀ ਦਾ ਇਹ ਮਹਾਨ ਦਾਨ ਝੋਲੀ ਦੇ 'ਚ ਪਾਵੇ ਤਾਂ ਕਿ ਸਾਡਾ ਜੀਵਨ ਧਨ ਧਨ ਹੋ ਜਾਏ। ਮੈਂ ਫਿਰ ਅਰਜ਼ ਕਰਾਂ, ਸੁਣ ਕੇ ਭਰੋਸਾ ਬਣਦਾ ਹੈ, ਪਰ ਭਰੋਸਾ ਸਾਡਾ ਕੋਈ ਤੋੜ ਸਕਦਾ? ਨਿੱਕੀ ਨਿੱਕੀ ਗੱਲ 'ਤੇ ਭਰੋਸੇ ਟੁੱਟ ਜਾਂਦੇ ਨੇ। ਬੜੀ ਸਾਵਧਾਨੀ ਨਾਲ ਆਪਣੇ ਭਰੋਸੇ ਨੂੰ ਬਚਾਉਣਾ ਪਏਗਾ ਤਾਂ ਕਿ ਭਰੋਸਾ ਸਾਡਾ ਭਾਵਨਾ ਬਣ ਜਾਏ, ਭਗਤੀ ਬਣ ਜਾਏ, ਅਸੀਂ ਪਰਮਾਤਮਾ ਦੇ ਨੇੜੇ ਹੋ ਜਾਈਏ। ਇਤਨੀ ਸੇਵਾ ਪ੍ਰਵਾਨ ਕਰਨੀ, ਸਾਹਿਬ ਰਹਿਮਤ ਕਰਨ, ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਹਰ ਸਾਲ ਦਾਸ ਦਾ ਆਉਣਾ ਹੁੰਦਾ ਹੈ ਕਿ ਕੁਝ ਥੋੜ੍ਹਾ ਜਿਹਾ ਮੁਗਲਤਾ ਰਹਿ ਗਿਆ, ਉਸ ਕਾਰਨ ਕਰਕੇ ਇੱਕ ਹਫ਼ਤਾ ਜੋ ਮੈਂ ਇੱਥੇ ਪਹਿਲੇ ਦਿੱਤਾ ਸੀ ਆ ਰਹੇ ਸੀ, ਪਰ ਮੈਨੂੰ ਢੰਗ ਨਾਲ ਜਵਾਬ ਨਾ ਆਇਆ ਤਾਂ ਫਿਰ ਮੈਂ ਇੱਕ ਹਫ਼ਤਾ ਲੇਟ ਹੋ ਗਿਆ। ਇਸ ਤਰੀਕੇ ਨਾਲ ਇੱਕ ਹਫ਼ਤਾ ਹੀ ਹਾਜ਼ਰੀ ਤੁਹਾਡੀ ਵਰ ਸਕਿਆ, ਵਰਨਾ ਦੋ ਹਫ਼ਤੇ ਮੈਂ ਜੋ ਹੈ ਰੱਖੇ ਸਨ। ਜ਼ਿੰਦਗੀ ਰਹੀ, ਸਿਹਤ ਰਹੀ, ਫਿਰ ਸਤਿਗੁਰ ਨੇ ਮਿਲਾਪ ਕਰਾਇਆ ਤਾਂ ਫਿਰ ਇਹ ਕਸਰ ਕੱਢ ਦਿਆਂਗੇ। ਅਤਕੀ ਇਤਨੀ ਸੇਵਾ ਪ੍ਰਵਾਨ ਕਰਨੀ, ਸਾਰਿਆਂ ਦਾ ਵਾਰ ਵਾਰ ਹਾਰਦਿਕ ਤੌਰ 'ਤੇ ਧੰਨਵਾਦ, ਸ਼ੁਕਰਾਨਾ। ਦਾਸ ਦੀਆਂ ਭੁੱਲਾਂ ਨੂੰ ਨਜ਼ਰਅੰਦਾਜ਼ ਕਰਾਂ ਔਰ ਸ਼ਮਾ ਕਰ ਦੇਣਾ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
ਗੁਰੂ ਰੂਪ ਸਤਿ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 6-7 ਦਿਨਾਂ ਤੋਂ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਦੀ ਹੋਈ ਸੰਗਤ ਨੇ, ਯਾਨੀ ਸੰਤ ਸਿੰਘ ਜੀ ਮਸਕੀਨ ਹੋਰਾਂ ਪਾਸੋਂ ਕਥਾ ਸਰਵਣ ਕੀਤੀ ਹੈ। ਜਿਨ੍ਹਾਂ ਸੰਗਤ ਦੇ ਮੈਂਬਰਾਂ ਨੇ ਲਗਾਤਾਰ ਇਹ ਪ੍ਰੋਗਰਾਮ ਅਟੈਂਡ ਕੀਤੇ ਨੇ, ਜਿੱਥੇ ਉਹਨਾਂ ਨੇ ਗੁਰਬਾਣੀ ਦੇ ਹਵਾਲੇ ਦਿੱਤੇ ਨੇ, ਕਥਾ ਦਾ ਬਹੁਤਾ ਹਿੱਸਾ ਸਮਾਜ ਦੇ ਅੰਦਰ, ਇਨਸਾਨ ਦੇ ਅੰਦਰ ਜਿਹੜੀਆਂ ਕੁਰੀਤੀਆਂ ਨੇ, ਗੁਣ ਨੇ, ਔਗੁਣ ਨੇ, ਉਹਨਾਂ ਦਾ ਵਰਣਨ ਕੀਤਾ ਹੈ। ਧਰਮ ਆਪਣੇ ਆਪ ਦੇ ਅੰਦਰ ਕੁਝ ਸੱਤ ਸਮੁੰਦਰ ਜਾਂ ਸੱਤ ਆਕਾਸ਼ ਤੋਂ ਪਰੇ ਦੀ ਗੱਲ ਨਹੀਂ ਹੈ। ਧਰਮ ਜਾਂ ਮੌਤ ਤੋਂ ਬਾਅਦ ਦਾ ਵਿਸ਼ਾ ਨਹੀਂ ਹੈ, ਬਲਕਿ ਗੁਰਮਤ ਨੂੰ ਪੜ੍ਹਨ ਤੋਂ, ਸਮਝਣ ਤੋਂ ਅਗਰ ਕਿਸੇ ਵਿਅਕਤੀ ਨੇ ਕੁਛ ਸਿੱਖਿਆ ਹੋਵੇ, ਧਰਮ ਜਿਉਂਦੇ ਜੀ ਇਨਸਾਨ ਦੇ ਜੀਵਨ ਜਿਉਣ ਦਾ ਇੱਕ ਰਸਤਾ ਹੈ। ਔਰ ਸਿੱਖ ਧਰਮ ਨੂੰ ਬਹੁਤ ਸਾਰੇ ਫਿਲਾਸਫਰ ਇੱਕ ਸਿੱਖ ਵੇ ਆਫ ਲਾਈਫ ਕਰਕੇ ਪ੍ਰਚਾਰ ਰਹੇ ਨੇ। ਪਾਠ ਕਰਨਾ, ਸਮਾਧੀ ਲਾਣੀ, ਸਵੇਰੇ ਸ਼ਾਮ ਕਥਾ ਕੀਰਤਨ ਕਰਨੀ, ਇਹ ਇਸ ਦੇ ਚਿੰਨ੍ਹ ਨੇ। ਔਰ ਗੁਰੂ ਨਾਨਕ ਦੇਵ ਮਹਾਰਾਜ ਨੇ ਅਗਰ ਬਰਾਬਰੀ ਦਾ ਅਸੂਲ ਲਿਆਂਦਾ ਹੈ, ਭਰਾਤਰੀ ਭਾਵ ਦਾ ਅਸੂਲ ਲਿਆਂਦਾ ਹੈ, ਤਾਂ ਇਸ ਕਰਕੇ ਕਿ ਸਮਾਜ ਦੇ ਅੰਦਰ ਵਿਚਰ ਰਿਹਾ ਇੱਕ ਇਨਸਾਨ ਦੂਜੇ ਇਨਸਾਨ ਨੂੰ ਉਸਦੇ ਇਕਨੋਮਿਕ ਪੱਖ ਕਰਕੇ, ਉਸਦੇ ਸੋਸ਼ਲ ਸਟੇਟਸ ਕਰਕੇ ਉਸਨੂੰ ਦੁਰਕਾਰੇ ਨਾ, ਉਸਦਾ ਸਨਮਾਨ, ਉਸ ਬੀਇੰਗ ਇਨਸਾਨ ਕਾਇਮ ਰਹੇ। ਦੁਨੀਆ ਬਹੁਤ ਵੱਡੀ ਹੈ, ਪਰ ਇੱਕ ਇਨਸਾਨ ਦੀ ਆਪਣੀ ਸਿੱਧੀ ਦੁਨੀਆ ਹੈ, ਉਸਦੀ ਆਪਣੀ ਫੈਮਿਲੀ, ਉਹ ਸਰਕਲ, ਉਹ ਬੰਦੇ ਜਿਨ੍ਹਾਂ ਦੇ ਨਾਲ ਉਹ ਹਰ ਰੋਜ਼ ਮਿਲਦਾ ਜੁਲਦਾ ਹੈ। ਅਗਰ ਇਨਸਾਨ ਨੇ ਆਪਣੇ ਇਸ ਸਰਕਲ ਦੇ ਨਾਲ ਆਪਣਾ ਰਿਲੇਸ਼ਨ ਚੰਗਾ ਬਣਾ ਲਿਆ, ਉਸਦੀ ਸਾਰੀ ਦੁਨੀਆ ਖੁਸ਼ਹਾਲ। ਪੰਜਾਬੀ ਦੀ ਕਹਾਵਤ ਹੈ ਕਿ ਬੰਦੇ ਨੂੰ ਆਪਣੇ ਗੁਆਂਢੀ ਨਾਲ ਨਹੀਂ ਵਿਗਾੜਨੀ ਚਾਹੀਦੀ, ਪਿੰਡ ਉਸਦਾ ਭਾਵੇਂ ਸਾਰਾ ਵਿਗੜ ਜਾਏ। ਦੁਨੀਆ ਦੇ ਅੰਦਰ ਅਸੀਂ ਪਤਾ ਨਹੀਂ ਕਿੰਨੇ ਵਿਅਕਤੀਆਂ ਨੂੰ ਮਿਲਾਂਗੇ ਜਾਂ ਨਹੀਂ ਮਿਲਾਂਗੇ, ਪਰ ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਮਿਲ ਰਹੇ ਹਾਂ, ਅਗਰ ਅਸੀਂ ਉਹਨਾਂ ਨਾਲ ਬੰਦਿਆਂ ਦੀ ਤਰ੍ਹਾਂ ਬਿਹੇਵ ਨਾ ਕੀਤਾ, ਤਾਂ ਅਸੀਂ ਹਜ਼ਰਤ ਮੂਸਾ ਦੇ ਸਟੇਟਸ ਦੇ ਬਰਾਬਰ ਦੇ ਨਹੀਂ ਹੋਏ ਕਿ ਰੱਬ ਦੇ ਨਾਲ ਜੁੜੇ ਹੋਏ ਉਸ ਵਿਅਕਤੀ ਨੂੰ ਵੀ ਰੱਬ ਦੇ ਨੇੜੇ ਰਹਿ ਕੇ ਰੱਬ ਦੀ ਪ੍ਰਾਪਤੀ ਨਹੀਂ ਹੋ ਰਹੀ। ਕਾਰਨ ਉਸਦਾ ਸਿਰਫ ਹੈ ਕਿ ਉਸ ਭੋਲੇ ਭਾਲੇ ਆਦਮੀ ਦਾ ਦਿਲ ਦੁਖਾ ਕੇ ਆਇਆ ਹੈ। ਔਰ ਅਸੀਂ ਹਜ਼ਰਤ ਮੂਸਾ ਦੇ ਸਟੇਟਸ ਤੋਂ ਬਹੁਤ ਥੱਲੇ ਹਾਂ, ਸਾਡਾ ਕੀ ਬਣੇਗਾ ਜਿਨ੍ਹਾਂ ਨੇ ਰੱਬ ਦੇ ਘਰ ਦੀ ਪ੍ਰਭੂ ਉਸਤਤੀ, ਪ੍ਰਭੂ ਪ੍ਰਾਪਤੀ ਕਰਨੀ ਤੇ ਦੂਰ ਉਸਦੇ ਰਸਤੇ ਨੇ ਸਮਾਜ ਨੂੰ इंसान नूं बराबर दा जान के उस नाल इक बंदियां वाला सलूक करना जिहड़ा कि असीं ओह भी नहीं सिखिया। सो समाज धर्म दा आधार है। अगर बंदा किसी फिलोसफी नूं ना समझे ना अपनाए धर्म अपने आप के अंदर कुछ नहीं है। और प्रभु भगति आनंदमयी व्यवस्था का हासिल करना यह बहुत दूर दियां गल्लां ने, पर एडियां भी दूर दियां गल्लां नहीं ने। जे ये वाकई दूर दियां होवन तो एक इंसान नूं धर्म कमाण की सलाह ना देवे गुरबाणी। पर इन्हां दा आधार समाज है, इंसान है, बराबरी है, भ्रातरी भाव है। पिछले 7-8 दिन के अंदर तुसी ज्ञानी संत जी की मस्कीन होरां पासों बड़ा इतिहास सरवण किया है। एक घंटा या 2 घंटे गुरद्वारा साहब बैठ के कन रस लैण दे नहीं नहीं बल्कि एक स्कूल है जिथों ये गल्लां सीख के असी अपनी उस लैब के अंदर जिंदगी के अंदर प्रयोग करनिया ने। सो मैं तो गुरु महाराज अगे अरदास करांगा कि जिन्ना भी साडा समा गुरद्वारा साहब के अंदर बीतदा है कदे ना कदे एक ना एक दिन सानू जो भी चंगी गल समाज के भले के लिए मिलती है वह साढ़े अपने जीवन के अंदर रैगूलर लाइफ के अंदर सानू अपनाने का मौका मिले। यानी संत सिंह जी मस्कीर होना का भी बहुत धन्यवाद है क्योंकि उम्र के लिहाज नाल हर साल वो बाहर विदेशी दौरे पर रहिंदे ने। गुरद्वारा साहब के अंदर उन्हां दी अज की आखिरी हाजरी सी, भावें उन्हां दा स्केजुअल हेठ उत्ते हुंदा आ रहा सी, पर मैं पहला भी बेनती की सी कि इन्हां वास्ते गुरद्वारा साहब की स्टेज हर वेले खुली है। सानू उन्हां दी उम्र का भी तकाजा है और उन्होंने प्रोग्रामा जोड़े वेरवे ने बिजी स्कैजुअल उसका भी अनुमान है। फिर भी इन्हों का जो कदे भी टाइम लगे इन वास्ते स्टेज हमेशा खुली है। आस है कि आने वाले समय के अंदर भी ये अपना खुला प्रोग्राम खुला टाइम लैके गुरद्वारा साहब संगत के नाल फिर इस तरह विचार करे और इतने रेंद्या उन्हों की सेवा करने में कोई कमी रह गई हो असी उन्होंने को मुआफ़ी के हकदार। संगत को भी बेनती है कि इस तरह जिस तरह तुम पहला शुरू तो लैके अज तक हाजिरी पढ़ते रहे हो गुरद्वारा साहब के अंदर लगातार प्रोग्राम होंगे रहने ने कि अपनी हाजिरी जी इस तरह बनाई रखनी और पिछले समय के अंदर गुरद्वारा साहब आने के लिए भावें वर्किंग डे के अंदर औखा होंदा है पर फिर भी संगत दूर दराडे तो चल के आँदी रही है। संगतों का भी बहुत धन्यवाद है। इन्हों ही बेनतियों के नाल खेवां दे जाचक हाँ। वाहेगुरू जी का खालसा, वाहेगुरू जी का फतह।
नाम जपो, नाम जपो मेरे साजन सैना, नाम जपो मेरे साजन सैना। नाम बिना मैं अवर ना कोई, बड़े पाग गुरमुख हर लैना। नाम बिना मैं अवर ना कोई, बड़े पाग गुरमुख हर लैना। नाम जपो, नाम जपो मेरे साजन सैना। नाम जपो, नाम जपो मेरे साजन सैना। मेरे मन तन प्रेम नाम आधार, नाम जपी नामो सुख सार। मेरे मन तन प्रेम नाम आधार, नाम जपी नामो सुख सार। नाम बिना नहीं जीविया जाए, ਵੱਡੇ ਭਾਗ ਗੁਰਮੁਖ ਹਰ ਪਾਏ ਨਾਮਹੀਨ ਕਾਲਖ ਮੁਖ ਮਾਇਆ ਨਾਮ ਬਿਨਾ ਤਗ ਤਗ ਜੀਵਾਇਆ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ ਨਾਮ ਜਪੋ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਜਪੋ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡੇ ਭਾਗ ਗੁਰਮੁਖ ਹਰ ਲੈਣਾ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡੇ ਭਾਗ ਗੁਰਮੁਖ ਹਰ ਲੈਣਾ ਨਾਮ ਜਪੋ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਜਪੋ ਨਾਮ ਜਪੋ ਮੇਰੇ ਸਾਜਨ ਸੈਨਾ ਸਾਜਨ ਸੈਨਾ ਸਾਜਨ ਸੈਨਾ
ਵਾਹਿਗੁਰੂ
ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਤਾਂ ਪਾਇਆ ਸਹਿਜ ਚੇਤੇ ਮਨ ਵਧੀਆ ਵਧਾਈਆਂ
ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ
ਸ਼ਬਦੋ ਤਗਾ ਬੋਹਰੀ ਕਿਹੜਾ ਮਨ ਜਿਨੀ ਵਸਾਇਆ
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ
ਮੇਰਿਆ ਤੂੰ ਸਦਾ ਰੋਹਰ ਨਾਲੇ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ
ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ
ਕਹੇ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ
ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ
ਸਦਾ ਤੇਰਾ ਸਭ ਜੈ ਜਿਸੇ ਤੋਂ ਪਾਵੇ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਨੇਰੇ
ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ
ਸੱਚ ਨਾਮ ਆਧਾਰ ਮੇਰਾ ਜਿਨ ਸੁੱਖਾਂ ਸਭ ਗਵਾਈਆਂ
ਪਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸਦੀਆਂ ਇਹ ਵਡਿਆਈਆਂ
ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ
ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸਭਾਗੇ
ਭਰ ਸਭਾਗੇ ਸ਼ਬਦ ਵਾਜੇ ਕਲਾ ਜਿੱਤ ਘਰ ਸਾਰਿਆ
ਪੰਜ ਦੋ ਤੁਦ ਵਾਸੇ ਕੀਤੇ ਕਾਲ ਗੰਡਕ ਮਾਰਿਆ
ਔਰ ਕਰਮ ਪਾਇਆ ਤੂੰ ਜਿਨ ਕੋਸੇ ਨਾਮ ਹਰ ਕੇ ਲਾਗੇ
ਕਹੇ ਨਾਨਕ ਤੈਂ ਸੁਖਿਓ ਵਾਜੇ ਗਲੀ ਅਨੰਦ ਵਾਜੇ
ਅਨੰਦ ਸੁਣੋ ਵੜ ਪਾਗਿਓ ਸਗਲ ਮਨੋਰਥ ਪੂਰੇ
ਪਾਲ ਬ੍ਰਹਮ ਪ੍ਰਪਾਇਆ ਪੁੱਤਰੇ ਸਰਵੇ ਸੂਰੇ
ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਹੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹੇ ਅਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਸੂਰੇ
ਸਲੋਕ ਪਵਨ ਗੁਰੂ ਪਾਣੇ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਸਿਆ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
ਜਿਨੀ ਨਾਮ ਤੇ ਆਇਆ ਗਏ ਮਸਕਤ ਗਾਲ ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਗਾਲ ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਸੋਆ ਵਿਆਪਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਦਾਸ ਸਦਾ ਕੁਰਬਾਨੀ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਹਾਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰ ਨੋ ਨਿਧਿ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਵਰੋ ਜੀ ਵਾਹ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਓਂ ਜੱਪੀਓਂ ਸਿਦਕੀਓਂ ਸੱਚਿਆਰਿਓਂ ਸ਼ਹੀਦੋਂ ਮੁਰੀਦੋਂ ਗੁਰ ਤਖਤੋਂ ਗੁਰਧਾਮੋਂ ਗੁਰਦੁਆਰਿਓਂ ਗੁਰਬੰਗੋਂ ਗੁਰ ਨਿਸ਼ਾਨੋ ਜੀ ਕਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਆਇਆਂ ਨਾਲ ਤਾਂ ਚਲਵਾਏ ਖੋਪੜੀਆਂ ਉਤਰਵਾਈਆਂ ਹੋਰ ਅਨੇਕ ਪ੍ਰਕਾਰ ਦੇ ਕਸ਼ਟ ਸਹੇ ਪਰ ਸਿੱਖੀ ਸਿਦਕ ਨਹੀਂ ਹਾਰਿਆ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸਿੱਖਾਂ ਨੂੰ ਸਵਾਸ ਸਵਾਸ ਵਾਹਿਗੁਰੂ 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 ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਾਹ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸੇ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਸ ਤੇ ਪਿਤਾ ਵਾਹਿਗੁਰੂ ਐਸ ਵੇਲੇ ਆਪ ਜੀ ਸੋਧ ਲੈ ਰਾਹ ਦੇ ਪਾਠ ਹੋਏ ਸ਼ਬਦ ਕੀਰਤਨ ਹੋਇਆ ਗੁਰਮਤ ਵਿਚਾਰਾਂ ਹੋਈਆਂ ਹਨ ਬਾਣੀ ਪੜ੍ਹੀ ਸੁਣੀ ਸਾਡੇ ਹਿਰਦੇ ਸਾਹਮਣੇ ਬੁੱਲਾਂ ਚੁੱਕਾ ਮਾਫ਼ ਕਰਨੀਆਂ ਕਹਾਂ ਤੂੰ ਸੁਰਬਾਣੀ ਪਨਿਸਮਤ ਬਖਸ਼ਣੀ ਕਾਮ ਕ੍ਰੋਧ ਲੋਹ ਮੋਹ ਅਹੰਕਾਰ ਤੋਂ ਬਚਾ ਕੇ ਖਰਾਬ ਪ੍ਰਾਪਸ਼ਾਦ ਦੇਖ ਲੰਘੋ ਪ੍ਰਸ਼ਾਦ ਹਾਜ਼ਰ ਹੈ ਅਦਰ ਤੇ ਪ੍ਰਵਾਨ ਹੋਏ ਪ੍ਰਵਾਨ ਪ੍ਰਸ਼ਾਦ ਸਾਧ ਸੰਗੀ ਵਰਤੇ ਕਲਾ ਵਾਹਿਗੁਰੂ ਕੀ ਵਰਤੇ ਆਈਆਂ ਸੰਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਭ ਨੂੰ ਧਰਮ ਗੁਰੂ ਨਾਮ ਦਾਨ ਸਿੱਖੀ ਸਿੱਖਾ ਬਖਸ਼ਣਾ ਕਾਲੇ ਰਾਸ ਕਰਨੇ ਤੰਦਰੁਸਤੀ ਬਖਸ਼ਣੀ ਸੇ ਗੁਰੂ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਜਾਹੀ ਨਾਮ ਚਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਣੇ ਆ ਗਿਆ ਭਈਆ ਪਰ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੇ ਜੋ ਪ੍ਰਭ ਕੋ ਮਿਰਬੋਚ ਹੈ ਹੋਈ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਏ ਪਾਰ ਹੋਏ ਸੰਭਲੇਂਗੇ ਬਜੇ ਸ਼ਨ ਜੋ ਹੋ राज करेगा खालसा आकी रह ना कोए ख्वार हुए समरेंगे बजे चरण।